जो जन तुमरी भगत करंते तिनके काज सुवारता। जो जन तुमरी भगत जन तुमरी भगत करंते तिनके काज सवारता। फिर कर बैसो हर जन प्यारे सतगुर तुमरे काज सवारे।
सात श्री अकाल
जा तू मेरे वल है ता क्या मोहे संदा तुद सब कुछ मैनू सौंपिया जा तेरा बंदा। लखमी तोट ना वही खाए खर्च रहंदा लख चौरासी ही मेद नहीं सब सेव करंदा। किसे गल दी कमी नहीं तैसे अनेक तैसे सतगुरां दे चरणां दे विच अनेकां गुर सिखाउंदे ने। तैसे गुर शरण आवत है अनेक सिख जैसो पाओ तैसी कामना पुजा भई। भाई गुरदास जी कहिंदे जिहो जी कोई भावना लैके आवे ते सतगुरु पूरी करदे ने सिख दी। जो मंग है ठाकुर अपने ते सोई सोई देवे इच्छा पूर्क सर्व सुख दाता हर जाके वस है काम तेना सो ऐसा हर त्याईए मेरे जीड़े ता सर्व सुख पावे है मेरे मना। जप मन सतनाम सदा सतनाम हलत पलत मुख उज्जल होई है नित ध्याईए हर पुरख निरंजना। जह हर सिमरन भया तह उपाद गत कीनी वड भागी हर जपना जन नानक कौ गुर इहो मत दीनी। जप हर भवजल तरना तमाम इच्छावां मन दियां पूरियां होंदियां सारे ही सुख मिलदे ने पर कदों जप मन सतनाम सदा सतना फिर हलत ते पलत लोक ते परलोक दे सुख मिलनगे पर नित ते आईए हर पुरख निरंजना। कदे कदे नहीं नित हर रोज बंदे खोज दिल हर रोज ना फिर परेशानी माए। कदे कदे ना जप रोज खोज अपने मन नू नाता जोड़ गुरु नाल सदा वास्ते पक्का साची प्रीत हम तुम स्यों जोरी तुम स्यों जोर अवर संग तोरी, ऐसी प्रीत मूल लालन स्यों प्रीत बनी, तोरी न टूटे छोरी न छूटे ऐसी माधो खिंच तरणी, ऐसी प्रीति पाईए। अर्ज कर रहा सा सच बोलिया, औखा हो गया सुनना, अंदर कूड़ सी सच बोलन दी जुरत सी। एक बीबी ने सच बोल दिता, माई भागो ने भी सच बोलिया, लो फड़ो घर बैठ जो हथां च पा लो चूड़ियां, जंग विच असी चलियां। महा सिंह होना ने हाथ जोड़ दे, भैन जी हुण ना कुछ कहो असी जावांगे। फिर लीक खिच दित्ती सी, आ जो जिन्हें नचना खंडे दी धार ते, लंघो जड़े लंघदे। ध्यान देना गुरमुखो, ओ बीबी रजनी ने बोलिया सच, सच ते खड़ गई। पिता कहन लगा, जे तू कहनी है ना भी मैनू परमेश्वर दा दिता खानी है, तो वेखांगा ते तेरा रब तेनू किवें रोजी दिंदा, किसे कोड़ी नाल व्यावांगा। कहन लगी, पिता जी जे मेरे संजोग उहदे नाल ने ते कोई गल नहीं। कहिंदे ने कोड़ी नौकरां नू कहिंदा, सब तो जिहड़ा कोड़ी तुर ना सकदा होवे बोलना, उहो जिहा लियायो, कोई बदबू आवे ना तुरिया जाए, ना बैठा जाए, ना खलोता जाए, ले आंदा टोकरे च पा के। कहिंदे जी आ नेड़े खड़िया नहीं जांदा उहदे, रजनी इहदे नाल विआह कर दूं तेरा वेख लै। कहिंदी पिता जी कर दिओ कोई गल, फिर उसे नाल कोड़ी नाल शादी कर दित्ती। अपने पति नूं अपने सिर ते चुकिया, जा चली जा, मेरे महलां च तेरे वास्ते कोई थां नहीं। फिर कहिंदी है 68 तीर्थां दा इशनान करा दिया अपने पति नूं, 68 तीर्थां दा इशनान मैं करा दिया तां जो मेरा पति अरोग हो जावे। 68 तीर्थ, 68 तीर्थ जह साध पग धरै तहां वैकुंठ जह नाम उचरै। कि जिथे कहिंदे रब दे प्यारे चरण धरदे ने उत्थे 68 तीर्थ हुंदे ने। राड़ा साहिब अज इक तीर्थ है, पर पहला नहीं सी, एक साधु ने आके तीर्थ प्रगट कर दिता। मस्तवाणा साहिब अज इक तीर्थ बन चुके आ, पहला नहीं सी, प्रगट कर दिता। तुरदे फिरदे तीर्थ कहिंदे रब दे प्यारे हुंदे साधु, जंगम तीर्थ हुंदे ने साधु, घर घर जाके तार, घर घर जाके तार दे। ध्यान देना 68 तीर्थ। किसे ने दसिया इशनान पति नूं करा ठीक हो जाएगा, पर गुरु रामदास साहब ने एडी कृपा कीती है, 67 हथ दरबार साहब की लंबाई है ते चौड़ाई है। जिहड़ा जिथों आपां जल भरन जाने आ वो वखरा है, पर तुसी वेखोगे चौरस जे वेखोगे ना वो वध जिहड़ा उहनूं छड दिओ ते 67 हथ बणदे ने, ते 68वां तीर्थ इह खुद है दरबार साहब। कहिंदे जिहड़ा इत्थे इशनान कर ले 68 तीर्थां दा इशनान हो जांदा, 68 तीर्थां दा इशनान हो जांदा जिहड़ा दरबार साहिब।
सात श्री अकाल।
इह ऐसा तीर्थ गुरु रामदास साहिब ने बनाया, ऐसी कृपा कीती। ध्यान देना, ਉਹ ਰਜਨੀ ਆਪਣੇ ਪਤੀ ਨੂੰ ਕੋਡੀ ਨੂੰ ਲੈ ਕੇ ਤੁਰੀ ਫਿਰਦੀ ਹੈ। ਜੇ ਅੱਜ ਮਾੜੀ ਨਜ਼ਰ ਨਾਲ ਵੇਖਣ ਵਾਲੇ ਲੋਕ ਨੇ, ਉਦੋਂ ਨਹੀਂ ਸਨ, ਬੜੇ ਸਨ। ਤੁਰਨ ਲੱਗੀਆਂ ਸਾਥੀਆਂ ਉਹਦੀਆਂ, ਸਖੀਆਂ ਸਹੇਲੀਆਂ ਨੇ ਵੀ ਆਖਿਆ ਰਜਨੀ ਇਹ ਕੀ ਬਣ ਗਿਆ। ਕਹਿਣ ਲੱਗੀ ਕੋਈ ਗੱਲ ਨਹੀਂ, ਸੁਖੀ ਵਸੋ ਧਰਮ ਦੀ ਉਹ ਭੈਣੋ, ਅੱਜ ਨੇ ਮੇਲ ਅਖੀਰਾਂ ਦੇ। गई अमीरी आई फकीरी सौदे ने तकदीरां दे, गई अमीरी आई फकीरी सौदे ने तकदीरां दे, गई अमीरी आई फकीरी सौदे ने तकदीरां दे, गई अमीरी आई फकीरी सौदे ने तकदीरां दे। ਭੈਣਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ ਜੋ ਲਿਖਿਆ ਹੋਵੇ ਉਹ ਤੇ ਮੰਨਣਾ ਹੀ ਪਏਗਾ ਧਿਆਨ ਦਿਓ ਡਾਢੇ ਦਾ ਹੁਕਮ ਹੈ ਉਹਨੇ ਮਨਾ ਲੈਣਾ ਹੱਸ ਕੇ ਮੰਨ ਲਈਏ ਚੰਗੀ ਗੱਲ ਰੋ ਕੇ ਮੰਨੋ ਤੇ ਮੰਨਣਾ ਤੇ ਪੈਣਾ ਹੀ ਹੈ ਆਖੋ
ਸਤਨਾਮ
ਰੋ ਕੇ ਕਹਿੰਦੇ ਹਾਂ ਠੀਕ ਹੈ ਰੱਬ ਦਾ ਭਾਣਾ ਹੱਸ ਕੇ ਹੀ ਕਹੋ ਖਾਂ ਕਹਿਣਾ ਤੇ ਪਏਗਾ ਹੀ ਤੇ ਮੈਂ ਬੜੀ ਵਾਰੀ ਅਰਜ਼ ਕਰਦਾ ਜੇ ਬਾਪੂ ਦੀ ਗੋਦ ਦਾ ਆਨੰਦ ਤੂੰ ਮਾਣਿਆ ਤੇ ਵਿਛੋੜੇ ਦਾ ਦੁੱਖ ਵੀ ਤੈਨੂੰ ਹੀ ਚੱਲਣਾ ਪੈਣਾ ਜੇ ਮਲਾਪ ਦਾ ਸੁੱਖ ਲਿਆ ਨਾ ਤੇ ਦੁੱਖ ਲੈਣ ਤੋਂ ਕਦੇ ਘਬਰਾਓ ਨਾ ਦੁੱਖ ਕੋਈ ਹੋਰ ਕਿਵੇਂ ਲੈ ਲਵੇ ਜੇ 30 ਸਾਲ ਆਪਣੀ ਮਾਂ ਦੀ ਗੋਦ ਦਾ ਆਨੰਦ ਤੂੰ ਮਾਣਿਆ ਨਾ ਉਹਦੇ ਵਿਛੋੜੇ ਦਾ ਆਨੰਦ ਦੁੱਖ ਵੀ ਝੱਲਣਾ ਪਏਗਾ ਉਹ ਹੋਰ ਕੋਈ ਝੱਲੇ ਹੁਣ ਹੱਸ ਕੇ ਇੰਨੇ ਸੁੱਖ ਦਿੱਤੇ ਨੇ ਜਦੋਂ ਦੁੱਖ ਦਾ ਸਮਾਂ ਆ ਜਾਵੇ ਫਿਰ ਕਹਿੰਦੇ ਇੱਦਾਂ ਕਿਉਂ ਹੋ ਗਿਆ ਮੇਰਾ ਹੁਣ ਗੁਰਦੁਆਰੇ ਜਾਣ ਨੂੰ ਜੀ ਨਹੀਂ ਕਰਦਾ ਮੇਰਾ ਬੜਾ ਪਰਮ ਮਿੱਤਰ ਸੀ ਮੈਨੂੰ ਛੱਡ ਕੇ ਤੁਰ ਗਿਆ ਵਿਛੋੜਾ ਪੈ ਗਿਆ ਵਿਛੋੜਾ ਵੀ ਝੱਲੀਏ ਜੇ ਸੁੱਖ ਲਿਆ ਤੇ ਦੁੱਖ ਵੀ ਝੱਲਣ ਦੀ ਆਦਤ ਪਾਈਏ ਉਹ ਹੋਰ ਥੋੜਾ ਝੱਲੇਗਾ ਕੋਈ ਮਨ ਕਰੜਾ ਕਰੀਏ ਅਕਬਰ ਤੇ ਬੀਰਬਲ ਗਏ ਬਾਗ ਵਿੱਚ ਅਕਬਰ ਨੇ ਤੋੜਿਆ ਇੱਕ ਫਲ ਬੀਰਬਲ ਨੂੰ ਦਿੱਤੀ ਇੱਕ ਫਾੜੀ ਤੋੜ ਕੇ ਫਲ ਦੀ ਚੀਰ ਕੇ ਫਾੜੀ ਦੇ ਦਿੱਤੀ ਤੇ ਉਹ ਕਹਿੰਦਾ ਇੱਕ ਹੋਰ ਉਹ ਅੱਗੇ ਵੀ ਜੋ ਖਾਂਦਾ ਸੀ ਉਹਨੂੰ ਥੋੜਾ ਹਿੱਸਾ ਦਿੰਦਾ ਸੀ ਵਿੱਚ ਅਕਬਰ ਨੂੰ ਜਵਾਬ ਦਿੱਤਾ ਬਾਦਸ਼ਾਹ ਸਲਾਮਤ ਬੀਰਬਲ ਇੱਕ ਹੋਰ ਇੱਕ ਫਾੜੀ ਦਵਾ ਦੂਜੀ ਦੇ ਦਿੱਤੀ ਇੱਕ ਹੋਰ ਦੇ ਦਿੱਤੀ ਇੱਕ ਹੋਰ ਉਹ ਫਿਰ ਹੋਰ ਇੱਕ ਸਾਰਾ ਹੀ ਫਲ ਖਾ ਗਿਆ ਇੱਕ ਫਾੜੀ ਰਹਿ ਗਈ ਕਹਿੰਦਾ ਜੀ ਆਹ ਵੀ ਦੇ ਦਿਓ ਅਗਰ ਅਕਬਰ ਕਹਿੰਦਾ ਤੇਰੀ ਸ਼ਰਮ ਲੈ ਗਈ ਆ ਤੂੰ ਇੱਕ ਤੇ ਮੈਨੂੰ ਖਾ ਲੈਣ ਦੇ ਸਾਰਾ ਫਲ ਤੈਨੂੰ ਖਵਾ ਦਿੱਤਾ ਇੱਕ ਵੀ ਆਹ ਵੀ ਕਹਿੰਦਾ ਹੋਰ ਬਸ ਕਰ ਹੁਣ ਬੀਰਬਲ ਕਹਿੰਦਾ ਨਹੀਂ ਜੀ ਸਵਾਦ ਬੜਾ ਮੈਨੂੰ ਦੇ ਦਿਓ ਮੈਂ ਤੁਹਾਨੂੰ ਨਹੀਂ ਖਾਣ ਦੇਣਾ ਲੱਗਿਆ ਖੋਣ ਬੀਰਬਲ ਅਕਬਰ ਛੇਤੀ ਦੇਣੇ ਮੂੰਹ ਚ ਪਾ ਗਿਆ ਕਹਿੰਦੇ ਉਹ ਕੌੜਾ ਜਦੋਂ ਬਾਹਰ ਸੁੱਟਿਆ ਉਹ ਕਹਿੰਦੇ ਕਮਲਿਆ ਇੰਨਾ ਕੌੜਾ ਤੂੰ ਖਾ ਕਿਵੇਂ ਗਿਓ ਤੈਨੂੰ ਕੌੜਾ ਨਹੀਂ ਲੱਗਾ ਕਹਿੰਦੇ ਉਸ ਵੇਲੇ ਬੀਰਬਲ ਨੇ ਇੱਕ ਜਵਾਬ ਦਿੱਤਾ ਬੜਾ ਕਮਾਲ ਦਾ। ਕਹਿੰਦੇ ਜੀ ਗੱਲ ਸੁਣੋ, ਤੁਸੀਂ ਮੈਨੂੰ ਕਿੰਨੇ ਸੁੱਖ ਦਿੱਤੇ ਨੇ, ਕਿੰਨੀਆਂ ਸਹੂਲਤਾਂ, ਇਹਨਾਂ ਹੱਥਾਂ ਨਾਲ ਮੈਨੂੰ ਕਿੰਨੇ ਮਿੱਠੇ 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 ਫਲ ਖਵਾਏ ਨੇ ਜਿਨ੍ਹਾਂ ਦੀ ਗਿਣਤੀ ਕੋਈ ਕੋਈ ਨਹੀਂ, ਤੇ ਜੇ ਅੱਜ ਇੱਕ ਕੌੜਾ ਦੇ ਦਿੱਤਾ ਐਵੇਂ ਰੌਲਾ ਪਾ ਦਿਆਂ, ਐਵੇਂ ਸ਼ਿਕਾਇਤ ਕਰਾਂ, ਐਵੇਂ ਗਿਲਾ ਕਰਾਂ, ਮੈਂ ਫਲ ਤੇ ਵੇਖਿਆ ਹੀ ਨਹੀਂ ਵੀ ਕੌੜਾ ਕਿ ਮਿੱਠਾ, ਮੈਂ ਤੇ ਫਲ ਦੇਣ ਵਾਲੇ ਹੱਥਾਂ ਵੱਲ ਵੇਖਿਆ।
ਸਤਿ ਸ੍ਰੀ ਅਕਾਲ।
ਵੀ ਇਹਨਾਂ ਹੱਥਾਂ ਨਾਲ ਮੈਨੂੰ ਇੰਨੇ ਸੁੱਖ ਮਿਲੇ ਨੇ, ਇੰਨਾ ਮਿੱਠਾ ਮਿੱਠੀਆਂ ਚੀਜ਼ਾਂ ਮਿਲੀਆਂ, ਤੇ ਜੇ ਅੱਜ ਇੱਕ ਕੌੜਾ ਮਿਲ ਗਿਆ ਤੇ ਐਵੇਂ ਰੌਲਾ ਪਾਵਾਂ। ਇਹ ਹੱਥ ਮੈਨੂੰ ਹੱਥ ਸੋਹਣੇ ਲੱਗਦੇ ਨੇ, ਹੱਥ ਚੰਗੇ ਲੱਗਦੇ ਨੇ, ਫਲ ਦੇਣ ਵਾਲੇ ਹੱਥ ਤੁਹਾਡੇ ਨੇ, ਕੌੜਾ ਦੇ ਦਿਓ ਤਾਂ ਵੀ ਕੋਈ ਨਹੀਂ, ਮਿੱਠਾ ਦੇ ਦਿਓ ਤਾਂ ਵੀ ਕੋਈ ਨਹੀਂ। ਗੁਰਮੁਖੋ ਰੱਬ ਦੀਆਂ ਦਾਤਾਂ ਨੇ, ਜੇ ਦੁੱਖ ਨਾ ਹੋਵੇ ਤੇ ਸੁੱਖ ਦੀ ਕੀ ਕਦਰ ਹੋਏਗੀ? ਸੁੱਖ ਦੀ ਕਦਰ ਹੀ ਨਹੀਂ ਕੋਈ, ਜੇ ਰਾਤ ਨਾ ਹੋਵੇ ਦਿਨ ਦੀ ਕੀ ਕਦਰ ਹੈ? ਜੇ ਦੁੱਖ ਨਾ ਹੋਵੇ ਸੁੱਖ ਦੀ ਕਦਰ ਨਹੀਂ ਹੈ। ਇਸ ਕਰਕੇ ਗੁਰਮੁਖੋ ਭਾਂਡੇ ਵਿੱਚ ਰਹਿਣਾ ਉਹੀ ਗੁਰਸਿੱਖ ਹੈ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਂਡੇ ਵਿੱਚ ਆਵੇ। ਆਪਣੇ ਭਾਂਡੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਭਾਂਡੇ ਚ ਰਹਿਣਾ, ਆਪਣੇ ਘਰ ਵਾਲੇ ਨੂੰ ਨਾ ਟੋਕਰੇ ਚ ਪਾ ਕੇ ਚੁੱਕੀ ਫਿਰਦੀ ਹੈ, ਵੇਖੋ ਪਤੀਵਰਤਾ ਇਸਤਰੀ। ਕੱਲ ਨਾ ਮੈਂ ਇੱਕ ਬਚਨ ਸੁਣਿਆ, ਮੈਂ ਤੁਹਾਡੇ ਚ ਸਾਂਝਾ ਲੱਗਾ ਕਰਨ। ਕਹਿੰਦੇ ਘਰ ਬਾਰ ਛੱਡ ਕੇ ਕੋਈ ਗ੍ਰਿਸ਼ਤੀ 12 ਸਾਲ ਤਪ ਕਰੇ, ਵਾਹਿਗੁਰੂ ਤਿਆਗੀ ਛੱਡ ਕੇ ਨਾ, ਘਰ ਬਾਰ ਤਿਆਗ ਕਰਕੇ 12 ਸਾਲ ਤਪ ਕਰੇ, ਇੱਕ ਗ੍ਰਿਸ਼ਤੀ ਪਰਿਵਾਰ ਚ ਰਹਿ ਕੇ ਬੱਚਿਆਂ ਚ ਰਹਿ ਕੇ 12 ਮਹੀਨੇ ਜਾਪ ਕਰੇ, ਉਹਦਾ ਇੱਕੋ ਜਿਹਾ ਇੱਕੋ ਫਲ ਹੈ ਬਰਾਬਰ। ਤੇ ਗੁਰਮੁਖੋ ਸਾਧੂ 12 ਸਾਲ ਤਪ ਕਰੇ, ਇੱਕ ਪਤੀ ਵਰਤਾ ਇਸਤਰੀ 2 ਮਹੀਨੇ ਕਰੇ ਬਰਾਬਰ। ਆਖੋ
ਸਤਨਾਮ।
ਪਤੀ ਵਰਤਾ ਇਸਤਰੀ, ਪਤੀ ਵਰਤ, ਪਤੀ ਵਰਤਾ ਇਸਤਰੀ, ਇਹ ਸ਼ਬਦ ਤੇ ਆਪਾਂ ਬਹੁਤ ਵਾਰ ਵਰਤਨੇ ਆ ਸਟੇਜਾਂ ਤੇ ਵੀ ਪਤੀ ਵਰਤਾ ਇਸਤਰੀ, ਪਰਿਭਾਸ਼ਾ ਵੀ ਗੁਰੂ ਗ੍ਰੰਥ ਸਾਹਿਬ ਅੱਜ ਕਹੀ ਹੈ, ਪਰ ਪਤਨੀ ਵਰਤਾ ਪੁਰਖ ਵੀ ਚਾਹੀਦਾ। ਆਖੋ
ਸਤਨਾਮ।
ਇਹ ਪਤੀ ਵਰਤਾ ਬੀਬੀ ਤੇ ਲਾਗੂ ਨਹੀਂ ਹੁੰਦੀ, ਭਾਈ ਤੇ ਵੀ ਆ। ਹਾਂ ਤਿਸ ਕੋਲ ਕਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ, ਇਹ ਵੀ ਗੱਲ ਨਾਲ ਹੈ। ਹਾਂ ਤਿਸ ਕੋਲ ਕਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਪਤਨੀ ਵਰਤਾ ਭਾਈ ਵੀ ਚਾਹੀਦਾ ਤੇ ਪਤੀ ਵਰਤਾ ਇਸਤਰੀ ਵੀ ਚਾਹੀਦੀ, ਬੜਾ ਵੱਡਾ ਫਲ ਹੈ। ਜੈਸੇ ਪਤੀ ਵਰਤਾ ਪਰ ਪੁਰਖ ਹੈ ਨਾ ਦੇਖਿਓ ਚਾਹੇ, ਪੂਰਨ ਪਤੀ ਵਰਤਾ ਕੇ ਪਤ ਹੀ ਕੇ ਧਿਆਨ ਹੈ। ਕਹਿੰਦੇ ਪਤੀ ਵਰਤਾ ਇਸਤਰੀ ਦੀ ਨਿਸ਼ਾਨੀ ਹੈ, ਲੱਖਾਂ ਬੰਦਿਆਂ ਵਿੱਚ ਬੈਠੀ ਹੋਵੇ ਉਹਦਾ ਧਿਆਨ ਆਪਣੇ ਪਤੀ 'ਚ ਰਹਿੰਦਾ, ਉਹਦੀ ਨਿਸ਼ਾਨੀ ਹੈ ਪਤੀ ਵਰਤਾ ਇਸਤਰੀ ਦੀ। ਗੁਰਸਿੱਖ ਦੀ ਵੀ ਨਿਸ਼ਾਨੀ ਹੈ, ਜਿੰਨੇ ਮਰਜ਼ੀ ਧੰਦਿਆਂ ਧੰਧਾਰਿਆਂ 'ਚ ਫਸਿਆ ਹੋਵੇ ਉਹਦਾ ਧਿਆਨ ਆਪਣੇ ਗੁਰੂ ਦੇ ਚਰਨਾਂ 'ਚ ਹੀ ਰਹਿੰਦਾ, ਜਿਵੇਂ ਪਤੀ ਵਰਤਾ ਇਸਤਰੀ ਦਾ ਧਿਆਨ ਆਪਣੇ ਪਤੀ 'ਚ ਹੀ ਰਹੇਗਾ, ਲੱਖਾਂ 'ਚ ਬੈਠੀ ਹੋਵੇ। ਜੈਸੇ ਪਤੀ ਵਰਤਾ ਪਰ ਪੁਰਖ ਹੈ ਨਾ ਦੇਖਿਓ ਚਾਹੇ, ਪੂਰਨ ਪਤੀ ਵਰਤਾ ਕੈ ਪਤ ਹੀ ਕੈ ਧਿਆਨ। ਸਰ ਸਰਤਾ ਸਮੁੰਦਰ ਚਾਤਰਕ ਨਾ ਚਾਹੇ ਕਾਹੂ, ਆਸ ਘਨ ਬੂੰਦ ਪ੍ਰਿਆ ਪ੍ਰਿਆ ਗੁਣ ਗਿਆਨ ਹੈ। ਕਹਿੰਦੇ ਚਾਤਰਕ ਨੂੰ ਕਿਸੇ ਨੇ ਆਖਿਆ, ਇੰਨਾ ਪਾਣੀ ਹਰ ਪਾਸੇ ਆ, ਸਮੁੰਦਰ ਵੀ ਆ, ਹੋਰ ਪਾਣੀ ਪੀ ਲੈ ਕਿਤੋਂ ਤੂੰ ਜ਼ਰੂਰੀ? ਉਹ ਕਹਿਣ ਲੱਗਾ ਵਗਦੇ ਨੇ ਵਗੀ ਜਾਣ ਦਰਿਆ, ਮੈਂ ਇਹਨਾਂ ਤੋਂ ਕੀ ਲੈਣਾ ਹੈ, ਸਵੰਤੀ ਬੂੰਦ ਟਪਕੇਗੀ ਤੇ ਫਿਰ ਮੇਰੀ ਪਿਆਸ ਬੁੱਝੇਗੀ, ਮੈਂ ਕੀ ਲੈਣਾ ਇਸ ਪਾਣੀ ਤੋਂ, ਮੇਰਾ ਧਿਆਨ ਤੇ ਉੱਧਰ ਹੀ ਹੈ ਨਾ, ਤੜਫਦਾ ਰਹਿੰਦਾ। ਬਬੀਹਾ ਅੰਮ੍ਰਿਤ ਵੇਲੇ
ਬੋਲਿਆ
ਤਾਂਦਰ ਸੁਣੀ, ਪੁਕਾਰ ਮੇਘੇ ਨੂੰ ਫਰਮਾਨ ਹੋਆ, ਵਰਸੋ ਹੋ ਕਿਰਪਾ। ਬਾਣੀ ਦੀ ਪੰਕਤੀ ਰਸਨਾ ਤੇ ਲਿਆਈਏ, ਅੰਮ੍ਰਿਤ ਵੇਲੇ ਬੋਲਿਆ ਬਬੀਹਾ, ਅੰਮ੍ਰਿਤ ਵੇਲੇ ਬੋਲਿਆ, ਅੰਮ੍ਰਿਤ ਵੇਲੇ ਬੋਲਿਆ ਬਬੀਹਾ, ਅੰਮ੍ਰਿਤ ਵੇਲੇ ਬੋਲਿਆ,
ਬੋਲਿਆ ਬਬੀਹਾ।
ਗੱਜ ਕੇ ਹਾਂਜੀ ਤਾਂਦਰ ਸੁਣੀ ਪੁਕਾਰ, ਤਾਂਦਰ ਸੁਣੀ ਪੁਕਾਰ, ਬੋਲੋ ਅੰਮ੍ਰਿਤ ਵੇਲੇ ਬਬੀਹਾ ਬੋਲਦਾ। ਕਿਸੇ ਨੇ ਆਖਿਆ ਕਿੰਨਾ ਪਾਣੀ, ਹਰ ਪਾਸੇ ਪਾਣੀ ਕੋਈ ਪੀਣਾ, ਪੀ ਲੈ ਤੂੰ। ਕਹਿੰਦਾ ਨਹੀਂ, ਆਸ ਘਨ ਬੂੰਦ ਪ੍ਰਿਯ ਪ੍ਰਿਯ ਗੁਣ ਗਿਆਨ ਹੈ। ਬਾਰਿਸ਼ ਹੋਏਗੀ, ਸਵੰਤੀ ਬੂੰਦ ਟਪਕੇਗੀ ਤੇ ਫਿਰ ਪਿਆਸ ਬੁਝੇਗੀ। ਬਾਬਾ ਆਨੰਦ ਸਿੰਘ ਜੀ ਨੇ ਪੁੱਛਿਆ ਪ੍ਰੇਮੀਓ ਆਪਣੇ ਸੇਵਾਦਾਰਾਂ ਨੂੰ, ਬਈ ਬਬੀਹਾ ਤੜਫਦਾ ਰਹਿੰਦਾ ਹੈ, ਸਵੰਤੀ ਬੂੰਦ ਨੂੰ ਲੋਚਦਾ ਰਹਿੰਦਾ ਹੈ, ਸਵੰਤੀ ਬੂੰਦ ਉਹਨੂੰ ਮਿਲ ਜਾਣੀ ਚਾਹੀਦੀ ਹੈ, ਉਹਦਾ ਤੜਫਣਾ ਪ੍ਰਿਓ ਪ੍ਰਿਓ ਕਰਨਾ ਬੰਦ ਹੋ ਜਾਣਾ ਚਾਹੀਦਾ, ਦੱਸੋ ਬਾਈ। ਕਹਿੰਦੇ ਹਾਂਜੀ, ਉਹਨੂੰ ਸਵੰਤੀ ਬੂੰਦ ਮਿਲ ਜਾਣੀ ਚਾਹੀਦੀ। ਕਹਿੰਦੇ ਗਲਤ, ਬੰਦ ਹੋ ਜਾਣੀ ਚਾਹੀਦੀ ਰੋਣਾ, ਉਹਦਾ ਰੌਲਾ ਪਾਉਣਾ। ਦੂਜਾ ਬੋਲੇ ਕਈ ਸਿੰਘ ਜਵਾਬ, ਕਹਿੰਦੇ ਬਾਬਾ ਜੀ ਫਿਰ ਉਹਨੂੰ ਸਵੰਤੀ ਬੂੰਦ ਨਹੀਂ ਮਿਲਣੀ ਚਾਹੀਦੀ। ਕਹਿੰਦੇ ਵੀ ਠੀਕ ਨੇ, ਉਹਨੂੰ ਸਵੰਤੀ ਬੂੰਦ ਮਿਲ ਵੀ ਜਾਏ ਤੇ ਉਹਦੀ ਪਿਆਸ ਹੋਰ ਵੀ ਵੱਧ ਜਾਏ। ਆਖੋ
ਸਤਨਾਮ ਸ੍ਰੀ ਗੁਰੂ।
ਬਾਬਾ ਆਨੰਦ ਸਿੰਘ ਜੀ ਕਹਿੰਦੇ ਸਵਾਸ ਉਹਦੀ ਪਿਆਸ ਉਦੋਂ ਵੀ ਵੱਧ ਜਾਏ, ਨਾਲੇ ਉਹਨੂੰ ਸਵੰਤੀ ਬੂੰਦ ਵੀ ਮਿਲ ਜਾਏ, ਬਖਸ਼ਿਸ਼ ਵੀ ਹੋਵੇ, ਸਾਡੇ ਅੰਦਰ ਤੜਫ ਹੋਰ ਵੀ ਵੱਧ ਜਾਏ, ਨਿਤਨੇਮ ਕਰਨ ਦੀ ਰੰਗ ਚੜ੍ਹ ਜਾਏ। ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਕਿਤੇ ਮੇਹਰ ਹੋ ਜਾਏ। ਗੁਰਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਕਿਤੇ ਉਹ ਦਿਸ ਵੀ ਪਵੇ ਤੇ ਸਾਧ ਸੰਗਤ ਜੀ ਕਿਤੇ ਉਹ ਪਾਉਣ ਦੇ ਬਜਾਏ ਵਾਜੇ ਸੁਣਨ ਵੀ ਲੱਗ ਪੈਣ ਪਰ ਪਿਆਸ ਬੰਦ ਨਾ ਹੋਵੇ ਰਿੱਧੀਆਂ ਸਿੱਧੀਆਂ ਪਾ ਕੇ ਹੋਰ ਵੀ ਵੱਧ ਜਾਏ ਬੰਦ ਨਾ ਹੋ ਜਾਏ ਸਾਡੀ ਲੋ ਵੀ ਹੁਣ ਤੇ ਬਖਸ਼ਿਸ਼ ਹੋ ਗਈ ਆ ਹੁਣ ਤੇ ਮੈਂ ਅੰਮ੍ਰਿਤਧਾਰੀ ਹੋ ਗਿਆ ਹੁਣ ਤੇ ਮੈਂ ਗੁਰਸਿੱਖ ਬਣ ਗਿਆ ਹੁਣ ਕੀ ਲੋੜ ਆ ਕਹਿੰਦੇ ਨਹੀਂ ਪਿਆਸ ਉਹ ਤੂੰ ਵੀ ਵੱਧ ਜਾਣੀ ਚਾਹੀਦੀ ਹੈ ਧਿਆਨ ਦਿਓ ਉਹ ਜਿਹੜਾ ਬਬੀਹਾ ਕਹਿੰਦਾ ਆਸ ਘਨ ਬੂੰਦ ਪ੍ਰਿਯ ਪ੍ਰਿਯ ਗੁਣ ਗਿਆਨ ਹੈ ਉਹਦਾ ਧਿਆਨ ਤੇ ਉੱਧਰ ਹੀ ਰਹਿਣਾ ਨਾ ਤੀਜਾ ਪ੍ਰਮਾਣ ਭਾਈ ਗੁਰਦਾਸ ਜੀ ਦਿੰਦੇ ਨੇ ਦਿਨ ਕਰ ਔਰ ਭੋਰ ਚਾਹਤ ਨਹੀਂ ਚਕੋਰ ਮਨ ਬਚ ਕਰਮ ਹਿਮਕਰ ਪ੍ਰਿਯ ਪ੍ਰਾਨ ਹੈ ਦਿਨ ਕਰ ਸੂਰਜ ਨੂੰ ਕਹਿੰਦੇ ਨੇ ਹਿਮਕਰ ਚੰਦਰਮਾ ਨੂੰ ਕਹਿੰਦੇ ਨੇ ਤੇ ਚਕੋਰ ਨੂੰ ਕਿਸੇ ਨੇ ਆਖਿਆ ਛੱਡ ਖੈੜਾ ਦਿਨ ਕਰ ਹਿਮਕਰ ਦਾ ਪ੍ਰੇਮ ਚੰਦਰਮਾ ਨਾਲ ਕਰ ਲੈ ਸੂਰਜ ਨਾਲ ਕਰ ਲੈ ਦਿਨ ਕਰ ਨਾਲ ਕਰ ਲੈ ਚਕੋਰ ਕਹਿਣ ਲੱਗੀ ਮੈਂ ਕਿਉਂ ਇਹਦੇ ਨਾਲ ਪ੍ਰੇਮ ਕਰਾਂ ਕਹਿੰਦੇ ਉਹ ਤੇ ਮੱਸਿਆ ਦੀ ਰਾਤ ਨੂੰ ਦਿਸਦਾ ਹੀ ਨਹੀਂ ਉਹ ਤੇ ਵੱਧਦਾ ਘਟਦਾ ਰਹਿੰਦਾ ਸੂਰਜ ਨਾਲ ਪ੍ਰੇਮ ਕਰ ਲੈ ਨਾਲੇ ਉਹਦੇ ਨਾਲ ਉਹ ਬਹੁਤ ਵੱਡਾ ਹੈ ਇਹਦੇ ਤੋਂ ਰੋਸ਼ਨੀ ਲੈ ਕੇ ਉਧਾਰੀ ਫਿਰ ਚੰਦਰਮਾ ਰੋਸ਼ਨ ਹੋਇਆ ਤੂੰ ਇਹਦੇ ਨਾਲ ਪ੍ਰੇਮ ਕਰ ਲੈ ਚਕੋਰ ਕਹਿੰਦੀ ਇਹ ਨਹੀਂ ਵੱਡਾ ਹੋਏਗਾ ਆਪਣੇ ਘਰ ਹੋਏਗਾ ਮੇਰੇ ਪ੍ਰਾਣਾਂ ਦਾ ਆਧਾਰਾ ਤੇ ਉਹੀ ਹੈ ਚੰਦਰਮਾ ਹੀ ਹੈ ਦਿਨ ਕਰ ਔਰ ਭੋਰ ਚਾਹਤ ਨਹੀਂ ਚਕੋਰ ਮਨ ਬਚ ਕਰਮ ਮਨ ਬਚਨ ਕਰਮਾਂ ਕਰਕੇ ਚੰਦਰਮਾ ਕਹਿੰਦੀ ਹੈ ਮੇਰੇ ਪ੍ਰਾਣਾਂ ਦਾ ਆਧਾਰਾ ਤੇ ਉਹੀ ਹੈ ਤਿਸ ਗੁਰਸਿੱਖ ਲਾਸਟ ਪੰਕਤੀ ਭਾਈ ਗੁਰਦਾਸ ਜੀ ਨੇ ਸਾਨੂੰ ਉਪਦੇਸ਼ ਦਿੱਤਾ ਜਿਵੇਂ ਪਤੀ ਵਰਤਾ ਇਸਤਰੀ ਲੱਖਾਂ ਬੰਦਿਆਂ ਚ ਬੈਠੀ ਧਿਆਨ ਆਪਣੇ ਪਤੀ ਚ ਰੱਖਦੀ ਏ ਬਬੀਹਾ ਸਵੰਤੀ ਬੂੰਦ ਤਰਸਦਾ ਰਹਿੰਦਾ ਆਸ ਉਹਦੀ ਬਾਰਿਸ਼ ਹੋਏਗੀ ਫਿਰ ਅਸਮਾਨ ਚੋਂ ਸਵੰਤੀ ਬੂੰਦ ਟਪਕੇਗੀ ਫਿਰ ਪਿਆਸ ਮੈਂ ਬੁਝਾਵਾਂਗਾ ਉੱਧਰ ਹੀ ਧਿਆਨ ਰੱਖਦਾ ਨਦੀਆਂ ਨਾਲੇ ਬੜੇ ਵਗਦੇ ਨੇ ਉੱਧਰ ਉਹਦੀ ਸੁਰਤੀ ਨਹੀਂ ਜਾਂਦੀ ਪਾਣੀ ਨੂੰ ਵੇਖ ਕੇ ਇਸੇ ਤਰ੍ਹਾਂ ਤੀਜਾ ਪ੍ਰਮਾਣ ਭਾਈ ਸਾਹਿਬ ਦਿੰਦੇ ਨੇ ਚਕੋਰ ਸੂਰਜ ਵੱਲ ਨਹੀਂ ਵੇਖਦੀ ਚੰਦਰਮਾ ਵੱਲ ਹੀ ਵੇਖਦੀ ਰਹਿੰਦੀ ਹੈ ਧਿਆਨ ਉਹਦਾ ਚੰਦਰਮਾ ਚ ਹੀ ਰਹਿੰਦਾ ਤੈਸੇ ਗੁਰਸਿੱਖ ਆਨ ਦੇਵ ਸੇਵ ਰਹਿਤ ਪੈ ਬੜੇ ਦੇਵੀ ਦੇਵਤੇ ਸੰਸਾਰ ਚ ਨੇ ਬੜੇ ਗੁਰੂ ਨੇ ਸੰਸਾਰ ਚ ਪਰ ਕਹਿੰਦੇ ਉਹ ਸਾਰਿਆਂ ਤੋਂ ਰਹਿਤ ਵੱਖਰਾ ਉਹਦੀ ਸੁਰਤੀ ਆਪਣੇ ਗੁਰੂ ਚ ਰਹਿੰਦੀ ਹੈ ਸਹਿਜ ਸੁਭਾਵ ਨਾ ਅਵੱਗਿਆ ਅਭਿਮਾਨ ਹੈ ਆ ਬਚਨ ਨੋਟ ਕਰਨ ਵਾਲਾ ਕਹਿੰਦੇ ਸਹਿਜ ਵਿੱਚ ਵਿਚਰਦਾ ਨਾ ਤੇ ਹੰਕਾਰ ਚਾ ਕੇ ਦੂਜਿਆਂ ਦੀ ਅਵੱਗਿਆ ਹੀ ਕਰਦਾ ਵੀ ਸਾਰੇ ਹੀ ਮਾੜੇ ਨੇ ਇਹਨਾਂ ਨੂੰ ਕੀ ਪਤਾ ਹੈ ਤੇ ਕੋਈ ਧਰਮ ਹੀ ਨਹੀਂ ਅਵੱਗਿਆ ਵੀ ਨਹੀਂ ਕਿਸੇ ਦੀ ਤੇ ਹੰਕਾਰੀ ਵੀ ਨਹੀਂ ਆਖੋ ਸਤਨਾਮ ਲੱਖਾਂ ਚ ਬੈਠਾ ਵੀ ਸਿੱਖ ਆਪਣੇ ਗੁਰੂ ਵੱਲ ਧਿਆਨ ਰੱਖਦਾ ਉਹਦੀ ਸੁਰਤੀ ਆਪਣੇ ਸਾਹਿਬ ਦੇ ਚਰਨਾਂ ਨਾਲ ਜੁੜੀ ਰਹਿੰਦੀ ਹੈ ਹੁਣ ਧਿਆਨ ਦੇਣਾ ਰਜਨੀ ਆਪਣੇ ਪਤੀ ਨੂੰ ਲੈ ਕੇ ਤੁਰ ਪਈ ਪਤੀ ਵਰਤਾ ਇਸਤਰੀ ਸੀ ਲੋਕ ਤੇ ਕਹਿੰਦੇ ਹੀ ਨੇ ਵੀ ਛੱਡ ਦੇ ਰਜਨੀ ਬੜੇ ਲੋਕ ਆਉਂਦੇ ਬੜੇ ਉਸ ਵੇਲੇ ਵਿੱਚ ਵੀ ਬੜੇ ਤਰ੍ਹਾਂ ਦੇ ਲੋਕ ਸਨ ਕਹਿੰਦੀ ਨਹੀਂ ਇੱਥੋਂ ਤੱਕ ਵੀ ਦੱਸਿਆ ਜਾਂਦਾ ਕਿ ਰਜਨੀ ਦੇ ਪਤੀ ਨੇ ਵੀ ਕਹਿਤਾ ਰਜਨੀ ਮੈਨੂੰ ਛੱਡ ਜਾ ਕੋੜ ਨਹੀਂ ਮੈਨੂੰ ਛੱਡ ਜਾ ਕਿਉਂ ਮੇਰੇ ਪਿੱਛੇ ਤੂੰ ਆਪਣਾ ਸਾਰਾ ਜੀਵਨ ਬਰਬਾਦ ਕਰ ਰਹੀ ਹੈ ਰਾਜਕੁਮਾਰੀਆਂ ਵਾਂਗੂ ਪਲੀ ਹੈ ਬੜਿਆਂ ਸੁੱਖਾਂ ਵਿੱਚ ਕੀ ਮੈਨੂੰ ਟੋਕਰੇ ਦੇ ਵਿੱਚ ਪਾ ਕੇ ਚੁੱਕੀ ਫਿਰਨੀ ਕਹਿਣ ਲੱਗੀ ਪਤੀ ਦੇਵ ਇਹ ਨਹੀਂ ਹੋ ਸਕਦਾ ਉਹ ਕਹਿੰਦਾ ਮੈਨੂੰ ਛੱਡ ਜਾ ਰਜਨੀ ਇਹ ਨਹੀਂ ਕੋੜ ਨਹੀਂ ਹਟਣਾ ਕੋੜ ਨਹੀਂ ਹਟਣਾ ਕੋੜ ਨਹੀਂ ਹਟੇਗਾ ਛੱਡ ਜਾ ਕਹਿੰਦੀ ਨਹੀਂ ਤੁਸੀਂ ਮੇਰੇ ਪਤੀ ਪਰਮੇਸ਼ਰ ਹੋ ਜੋ ਮਰਜ਼ੀ ਹੋ ਜਾ ਮੈਂ ਤੁਹਾਨੂੰ ਛੱਡ ਨਹੀਂ ਸਕਦਾ ਪਤੀ ਨੂੰ ਪਰਮੇਸ਼ਰ ਰੂਪ ਜਾਣਨਾ ਇੱਕ ਮਹਾਂਪੁਰਖ ਦੱਸਦੇ ਕਹਿੰਦੇ ਅੱਜ ਕੱਲ੍ਹ ਤੇ ਪਤੀਆਂ ਦੇ ਨਾਂ ਲੈਂਦੀਆਂ ਬੀਬੀਆਂ ਤੇ ਉਹ ਕਹਿੰਦੇ ਅਸੀਂ ਗਏ ਬਾਹਰ ਤੇ ਅਸੀਂ ਜਾ ਕੇ ਆਖਿਆ ਬੀਬੀ ਉਹ ਘਰ ਵਾਲਿਆਂ ਦੇ ਨਾਂ ਸਿੱਧੇ ਨਹੀਂ ਲਈਦੇ ਪਤੀ ਦਾ ਨਾਂ ਤੇ ਜੇ ਕੋਈ ਪਹਿਲਾਂ ਪੁਰਾਣੇ ਬਜ਼ੁਰਗ ਸਨ ਨਾ ਤੇ ਜੇ ਕਿਸੇ ਨੇ ਪੁੱਛਣਾ ਬੀਬੀ ਨੂੰ ਬਾਪੂ ਦਾ ਨਾਂ ਕੀ ਹੈ ਉਹਨੇ ਮੁੰਡੇ ਨੂੰ ਸੱਦਣਾ ਇਹਨੂੰ ਆਪਣੇ ਬਾਪੂ ਦਾ ਨਾਂ ਦੱਸ ਮੈਂ ਆਪਣੇ ਘਰ ਵਾਲੇ ਦਾ ਨਾਂ ਆਪਣੇ ਮੂੰਹੋਂ ਨਹੀਂ ਲੈਣਾ ਬੀਬੀਆਂ ਆਪਣੇ ਪਤੀਆਂ ਦੇ ਨਾਂ ਨਹੀਂ ਸੀ ਲੈਂਦੀਆਂ। ਅੱਜ ਕੱਲ ਜ਼ਮਾਨਾ ਬਦਲ ਗਿਆ। ਉਹ ਸੰਤ ਕਹਿੰਦੇ ਅਸੀਂ ਕਹਿ ਬੈਠੇ ਬਾਹਰ ਬੀਬੀ ਉਹ ਪਤੀ ਪਰਮੇਸ਼ਰ ਹੁੰਦਾ, ਇਹਦਾ ਨਾਂ ਨਹੀਂ ਲਈਦਾ। ਤੂੰ ਤੇ ਨਾਂ ਲੈ ਲੈ ਆਵਾਜ਼ਾਂ ਮਾਰਦੀਆਂ ਵੀ ਫਲਾਣਿਆਂ ਗੱਲ ਸੁਣ ਤਾਂ ਇੱਦਾਂ। ਉਹ ਅੱਗੋਂ ਜਵਾਬ ਦਿੱਤੇ ਕਹਿੰਦੇ ਬਾਬਾ ਜੀ ਨਾਲੇ ਕਹਿੰਦੇ ਉਹ ਪਤੀ ਪਰਮੇਸ਼ਰ ਹੁੰਦਾ ਪਰ ਪਰਮੇਸ਼ਰ ਦਾ ਨਾਮ ਤੇ ਵੱਧ ਤੋਂ ਵੱਧ ਜਪਣਾ ਚਾਹੀਦਾ। ਉਹ ਸੰਤ ਕਹਿੰਦੇ ਮੈਂ ਲਾਜਵਾਬ ਹੋ ਗਿਆ। ਮੈਂ ਕਿਹਾ ਉਹ ਇਹਨਾਂ ਨੇ ਮੈਨੂੰ ਨੀ ਗੱਲ ਕਰਨ ਦੇਣੀ ਹੈ। ਇਹ ਬਹੁਤੇ ਪੜ੍ਹ ਲਿਖ ਗਏ, ਧਿਆਨ ਦਿਓ ਜ਼ਮਾਨਾ ਕਹਿੰਦੇ ਮਾਡਰਨ ਹੋ ਗਿਆ। ਧਿਆਨ ਦੇਣਾ ਗੁਰਮੁਖੋ, ਦੁਨੀਆ ਜਿੱਥੇ ਮਰਜ਼ੀ ਚਲੀ ਜਾਏ, ਸਾਇੰਟਿਸਟ ਭਾਵੇਂ ਚੰਦਰਮਾ ਤੱਕ ਪਹੁੰਚ ਕਰ ਲੈਣ, ਸਮੁੰਦਰਾਂ ਨੂੰ ਸੱਤਾ ਸਮੁੰਦਰਾਂ ਨੂੰ ਖੋਜ ਲੈਣ, ਪਰ ਗੁਰੂ ਦਾ ਸਿੱਖ ਮਾਡਰਨ ਨਾ ਹੋਵੇ। ਧਿਆਨ ਰੱਖਣਾ ਇਸ ਗੱਲ ਦਾ। ਕੱਪੜੇ ਬਦਲ ਗਏ ਸਾਡੇ, ਅੱਜ ਤੋਂ 80 ਵਾਲੇ ਦੇ 80 ਸਨ ਦੇ ਕੱਪੜੇ ਕੋਈ ਇੱਥੇ ਪਾ ਕੇ ਆਏਗਾ, ਲੋਕ ਕਹਿਣਗੇ ਵੇਖੋ ਕੀ ਜਲੂਸ ਕੱਢੀ ਫਿਰਦਾ, ਕਿੱਦਾਂ ਦੀ ਪੈਂਟ ਤੇ ਕਿੱਦਾਂ ਦੀ ਸ਼ਰਟ ਪਾਈ ਫਿਰਦਾ। ਕਹਾਂਗੇ ਨਾ ਆਪਾਂ ਉਹ ਕਿੱਦਾਂ ਦੇ ਕੱਪੜੇ ਪਾਏ ਸੂ। ਰਿਵਾਜ ਬਦਲ ਜਾਂਦੇ ਨੇ ਸਾਲ ਪਿੱਛੋਂ, 6 ਮਹੀਨਿਆਂ ਪਿੱਛੋਂ। ਧਿਆਨ ਦੇਣਾ, ਕੱਪੜੇ ਬਦਲ ਗਏ, ਗੱਡੀਆਂ ਦੇ ਮਾਡਲ ਚੇਂਜ ਹੋ ਜਾਂਦੇ ਨੇ ਥੋੜੇ ਚਿਰ ਪਿੱਛੋਂ, ਸਿੱਖ ਨਾ ਬਦਲੇ, ਉਹ ਨਾ ਮਾਡਰਨ ਹੋਵੇ, ਇਹ ਨਾ ਹੋਵੇ। ਪਰ ਮੈਨੂੰ ਖਿਮਾ ਕਰਿਓ, ਤੁਸੀਂ ਬਾਹਰਲੇ ਬੜੇ ਬੈਠੇ ਨੇ, ਉੱਥੇ ਕਹਿਣਗੇ ਆਖੇ ਜੀ ਲੰਗਰ ਕੁਰਸੀਆਂ ਤੇ ਛਕਣਾ ਕਿਉਂ, ਆਖੇ ਜ਼ਮਾਨਾ ਮਾਡਰਨ ਹੋ ਗਿਆ, ਲੰਗਰ ਵੀ ਮਾਡਰਨ ਕਰ ਦਿਓ। ਹੌਲੀ ਹੌਲੀ ਫਿਰ ਤੁਸੀਂ ਕਹਿਣਾ ਅੰਮ੍ਰਿਤ ਵੇਲਾ 10 ਵਜੇ ਸ਼ੁਰੂ ਕਰਾਂਗੇ, ਕਿਉਂ ਆਖੇ ਜ਼ਮਾਨਾ ਮਾਡਰਨ ਹੋ ਗਿਆ, ਕਹਿਣਾ ਹੌਲੀ ਹੌਲੀ, ਰੇਤਾਂ ਦੀ ਲੋੜ ਨਹੀਂ। ਹੌਲੀ ਹੌਲੀ ਆ ਜਾਣਾ ਸਮਾਂ, ਜਿਹੜੇ ਬਾਬਾ ਮੀਹਾਂ ਸਿੰਘ ਜੀ ਦੀ ਕਮਾਈ ਨਮਸਕਾਰ ਉਹਨਾਂ ਮਹਾਂਪੁਰਖਾਂ ਨੂੰ, ਗੁਰਮੁਖਾਂ ਨੂੰ, ਉਹਨਾਂ ਅੱਗੇ ਸਿਰ ਐਵੇਂ ਨਹੀਂ ਝੁਕਦਾ। ਕਮਾਈ ਐਡੀ ਸੀ, ਬਾਬਾ ਮੀਹਾਂ ਸਿੰਘ ਜੀ ਕੈਨੇਡਾ ਗਏ ਨਾਨਕ ਸਰ ਵਾਲੇ, ਜਦੋਂ ਗਏ ਨਾ ਤੇ ਕੁਰਸੀਆਂ ਲੱਗੀਆਂ। ਹੁਣ ਤੇ ਮੈਂ ਇਹ ਬੇਨਤੀ ਜਿਹੜੀ ਕਰ ਰਿਹਾ ਨਾ, ਕੋਈ ਗੁੱਸਾ ਕਰਦਾ ਕਰ ਵੀ ਲਵੇ, ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਜਾਰੀ ਹੋਇਆ ਵਿਆ ਕਿ ਕੁਰਸੀਆਂ ਤੇ ਬਹਿ ਕੇ ਪ੍ਰਸ਼ਾਦਾ ਨਹੀਂ ਛਕ ਸਕਦੇ। ਕਈਆਂ ਨੇ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਮੰਨ ਕੇ ਫੋਰਨ ਕੰਟਰੀਆਂ ਵਿੱਚ ਕੁਰਸੀਆਂ ਚੁੱਕ ਦਿੱਤੀਆਂ ਨੇ ਗੁਰਦੁਆਰਿਆਂ 'ਚ, ਵੀ ਲੰਗਰ 'ਚ ਕੁਰਸੀ ਨਹੀਂ ਹੋਏਗੀ। ਕਈਆਂ ਨੇ ਨਹੀਂ ਚੁੱਕੀਆਂ, ਕਈ ਕਹਿੰਦੇ ਅਸੀਂ ਅਕਾਲ ਤਖ਼ਤ ਨੂੰ ਮੰਨਦੇ ਹੀ ਨਹੀਂ, ਉਹਨਾਂ ਨੇ ਉਵੇਂ ਦਾਈਆਂ ਹੋਈਆਂ। ਪਰ ਜਿਹੜੇ ਸਿੱਖ ਨੇ ਉਹ ਅਕਾਲ ਤਖ਼ਤ ਦਾ ਹੁਕਮਨਾਮਾ ਜ਼ਰੂਰ ਮੰਨਦੇ ਨੇ, ਸਾਨੂੰ ਮੰਨਣਾ ਵੀ ਚਾਹੀਦਾ। ਧਿਆਨ ਦੇਣਾ, ਤੇ ਬਾਬਾ ਮੀਹਾਂ ਸਿੰਘ ਜੀ ਗਏ, ਉਹਨਾਂ ਨੇ ਵੇਖਿਆ ਕੁਰਸੀਆਂ ਤੇ ਬਹਿ ਕੇ ਲੰਗਰ ਛਕਦੇ ਨੇ। ਆਖੇ ਕਿਉਂ ਛਕਦੇ ਹੋ? ਆਖੇ ਜੀ ਟੇਬਲ ਦੇ ਉੱਤੇ ਫਿਰ ਕੱਪੜੇ ਭੱਜ ਜਾਂਦੇ ਨੇ, ਕਿਤੇ ਲਿਬੜਦੇ ਨਹੀਂ। ਦੂਜਾ ਸੀ ਲਾਈਆਂ ਹੁੰਦੀਆਂ ਨੇ ਬੈਲਟਾਂ, ਤੇ ਉਹ ਬੈਲਟਾਂ ਲਾਉਣ ਕਰਕੇ ਨਾ ਜੀ ਫਿਰ ਸਾਡੇ ਢਿੱਡ ਕੱਸੇ ਜਾਂਦੇ ਨੇ ਜਦੋਂ ਚੌਂਕੜੀ ਮਾਰ ਕੇ ਬਹਿੰਦੇ, ਫਿਰ ਪ੍ਰਸ਼ਾਦਾ ਤੇ ਚੱਜ ਤਰ੍ਹਾਂ ਛਕਿਆ ਹੀ ਨਹੀਂ ਜਾਂਦਾ। ਜ਼ਮਾਨਾ ਬਦਲ ਗਿਆ ਤੇ ਧਿਆਨ ਦੇਣਾ, ਬਾਬਾ ਮੀਹਾਂ ਸਿੰਘ ਜੀ ਨੇ ਦੀਵਾਨ ਲਾਇਆ, ਹਾਜ਼ਰੀ ਭਰੀ, ਕੀਰਤਨ ਕੀਤਾ 6-7 ਦਿਨ ਤੇ ਉਹਨਾਂ ਨੇ ਛਕਿਆ ਹੀ ਨਾ। 7 ਦਿਨਾਂ ਬਾਅਦ ਜਦੋਂ ਪੂਰਾ ਸੰਗਤ ਦੇ ਉੱਤੇ ਪ੍ਰਭਾਵ ਪੈ ਗਿਆ ਨਾ ਉਹਨਾਂ ਦੇ ਬਚਨਾਂ ਦਾ, ਕਥਾ ਕੀਰਤਨ ਕਰਦੇ ਰਹੇ ਕਰਦੇ ਰਹੇ, 7 ਦਿਨ ਲੰਗਰ 'ਚ ਥੱਲੇ ਥਾਲ ਹੱਥ 'ਚ ਫੜ ਕੇ ਥੱਲੇ ਬਹਿ ਗਏ, ਬਾਕੀ ਸਾਰੇ ਕੁਰਸੀਆਂ 'ਤੇ ਬੈਠੇ ਸੀ। ਜਿਨ੍ਹਾਂ ਜਿਨ੍ਹਾਂ ਨੇ ਵੇਖਿਆ ਬਾਬਾ ਮੀਹਾਂ ਸਿੰਘ ਸਿਆੜ ਵਾਲੇ ਨਾਨਕਸਰ ਵਾਲੇ ਹੋਏ ਨੇ ਵੀ ਥੱਲੇ ਬੈਠੇ ਨੇ, ਅਸੀਂ ਕੁਰਸੀਆਂ 'ਤੇ ਬੈਠੇ, ਸਾਰਿਆਂ ਨੇ ਕੁਰਸੀਆਂ ਚੁੱਕ ਦਿੱਤੀਆਂ, ਥੱਲੇ ਬਹਿ ਗਏ, ਲੰਗਰ 'ਚ ਬੈਠਿਆ ਨਹੀਂ। ਵਾਜਾ ਦੇ ਤਾਂ ਕਹਿੰਦੇ ਗੁਰਮੁਖੋ ਅੱਜ ਤੋਂ ਮੁੜ ਕੇ ਹੁਣ ਥੱਲੇ ਬਹਿ ਕੇ ਹੀ ਛਕਣਾ ਲੰਗਰ, ਉਹਨਾਂ ਨੇ ਫਿਰ ਕੁਰਸੀਆਂ ਚੁਕਵਾਈਆਂ।
ਸਤਿ ਸ੍ਰੀ ਅਕਾਲ।
ਮਹਾਂਪੁਰਖਾਂ ਦੇ ਜੀਵਨ ਤੋਂ ਜੀਵਨ ਦੀ ਜਾਚ ਮਿਲਦੀ ਹੈ, ਗੁਰਮੁਖਾਂ ਦਾ ਤੇ ਇੱਕ ਇੱਕ ਸਾਹ ਲੈਣਾ ਵੀ ਰਾਹ ਦਿੰਦਾ, ਕੁਛ ਨਾ ਕੁਛ ਸੋਝੀ ਮਿਲਦੀ ਉਹਦੇ ਤੋਂ। ਗੁਰਮੁਖਾਂ ਦੇ ਜੀਵਨ ਤੋਂ ਸਾਡੇ ਜੀਵਨ ਦਾ ਪ੍ਰਭਾਵ ਪੈਣਾ, ਗੁਰਮੁਖੋ ਅਸਰ ਸਾਡੇ ਜੀਵਨ ਦਾ ਹੋਏਗਾ, ਧਿਆਨ ਦੇਣਾ। ਬਾਬਾ ਮੀਹਾਂ ਸਿੰਘ ਜੀ ਨੇ ਫਿਰ ਇੱਦਾਂ ਫਿਰ ਬਦਲ ਗਿਆ, ਜ਼ਮਾਨਾ ਬਦਲ ਗਿਆ, ਅੱਜ ਫਿਰ ਇੱਦਾਂ। ਮੈਂ ਬੜੀ ਵਾਰੀ ਅਰਜ਼ ਕਰਦਾ ਮਾਡਰਨ ਨਾ ਹੋਵੇ ਸਿੱਖ, ਜਾਣ ਦਿਓ ਜ਼ਮਾਨਾ ਜਿੱਥੇ ਜਾਂਦਾ। ਟੀਵੀਆਂ ਨੇ ਲੋਕਾਂ ਦੇ ਮਨਾਂ ਤੇ ਘਰਾਂ ਤੇ ਰਾਜ ਕਰ ਲਿਆ, ਟੀਵੀ ਦੀ ਬਿਮਾਰੀ ਸਾਡੇ ਘਰਾਂ 'ਚ ਆ ਗਈ, ਬਹੁਤ ਘਰ ਪੱਟੇ ਪਏ ਨੇ, ਮੁੰਡੇ ਨੌਜਵਾਨ ਉਹ ਜਿੱਦਾਂ ਦੀ ਮੁਰਕੀ ਉਹ ਪਾਉਂਦੇ ਨੇ ਇਹ ਵੀ ਉਦਾਂ ਦੀ ਪਾਉਂਦੇ ਨੇ ਜਿੱਦਾਂ ਦੇ ਉਹਨਾਂ ਦੇ ਕੇਸ ਵੇਖਦੇ ਨੇ ਟੀਵੀਆਂ 'ਚ ਫਿਰ ਉਦੋਂ ਵੀ ਹੋਰ ਤਰ੍ਹਾਂ ਬਣਾਉਂਦੇ ਨੇ ਜਿੱਦਾਂ ਦੇ ਵੇਖਦੇ ਨੇ ਬਣ ਰਹੇ ਨੇ ਇਹ ਟੀਵੀ ਦੀ ਬਿਮਾਰੀ ਲੱਗ ਗਈ ਹੈ ਬੜੀ ਭੈੜੀ ਪਰ ਮੇਰੀ ਬੇਨਤੀ ਹੈ ਜਾਣ ਦਿਓ ਜ਼ਮਾਨਾ ਜਿੱਥੇ ਜਾ ਰਿਹਾ ਸਿੱਖ ਨਾ ਬਦਲੇ ਆਪਣਾ ਜੀਵਨ ਨਾ ਬਦਲਾਉਣਾ ਰਹਿਤਾਂ ਵੀ ਉਵੇਂ ਹੀ ਬਾਣੀ ਨਿਤਨੇਮ ਅੰਮ੍ਰਿਤ ਵੇਲਾ ਨਹੀਂ ਛੱਡਣਾ ਬਸ ਸਤਿਗੁਰੂ ਬਖਸ਼ਿਸ਼ ਕਰਨ ਕਿਰਪਾ ਕਰਨ ਅਬ ਕੱਲੂ ਆਇਓ ਰੇ ਬੱਤ ਲੱਗ ਗਈ ਹੈ ਇੱਕ ਨਾਮ ਬੋਵੋ ਜਿਵੇਂ ਕੋਈ ਆ ਕੇ ਸੁਨੇਹਾ ਦੇਵੇ ਨਾ ਉਹ ਜ਼ਿਮੀਂਦਾਰਾ ਬੱਤਰ ਆ ਗਈ ਹੈ ਤੇਰੇ ਖੇਤ ਨੂੰ ਜਾ ਬੀਜ ਲੈ ਜਾ ਕੇ ਫਸਲ ਬੀਜ ਲੈ ਬੱਤ ਲੱਗ ਗਈ ਹੈ ਬੱਤਰ ਆ ਗਈ ਹੈ ਤੇ ਸਤਿਗੁਰਾਂ ਨੇ ਵਾਜਾ ਦਿੱਤਾ ਸਤਿਯੁਗ ਸੱਤ ਤ੍ਰੇਤਾ ਜੱਗੀ ਦੁਆਪਰ ਪੂਜਾ ਚਾਰ ਤਿੰਨੋਂ ਯੁਗ ਤਿੰਨੋਂ ਦ੍ਰਿੜੇ ਕੱਲ ਕੇਵਲ ਨਾਮ ਆਧਾਰ ਸਤਿਯੁਗ ਵਿੱਚ ਲੋਕ ਸੱਤ ਧਰਮ ਤੇ ਚੱਲਦੇ ਸੀ ਤ੍ਰੇਤੇ ਵਿੱਚ ਜੱਗ ਹੋਏ ਦੁਆਪਰ ਵਿੱਚ ਪੂਜਾ ਹੋਈ ਤੇ ਹੁਣ ਕਲਯੁਗ ਦਾ ਸਮਾਂ ਆ ਗਿਆ ਨਾਮ ਬੀਜਣ ਦੀ ਬੱਤਰ ਤੇ ਹੁਣ ਲੱਗੀ ਬੱਤ ਲੱਗੀ ਹੈ ਭਲਿਆ ਇੱਕ ਨਾਮ ਬੋਵੋ ਬੋਵੋ ਅਨਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ ਮਨ ਰੁੱਤ ਨਾਮ ਰੇ ਨਾਮ ਬੀਜਣ ਦੀ ਰੁੱਤ ਜੇ ਹੁਣ ਨਾ ਬੀਜਿਆ ਹੁਣ ਬੱਤੇ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ ਫਿਰ ਕੀ ਖਾਏਗਾ ਹੋਰ ਪਾਸੇ ਨਾ ਲੈ ਕੇ ਜਾਈਏ ਜਰਾ ਉੱਥੇ ਹੀ ਰਜਨੀ ਨੇ ਆਪਣੇ ਪਤੀ ਨੂੰ ਚੁੱਕਿਆ ਪਤੀ ਵਰਤਾ ਇਸਤਰੀ ਕੋੜੀ ਨੂੰ ਚੁੱਕ ਕੇ ਲਈ ਫਿਰਦੇ ਉਹ ਕਹਿਣ ਲੱਗਾ ਰਜਨੀ ਛੱਡ ਜਾ ਮੈਨੂੰ ਮੇਰਾ ਕੋੜ ਨਹੀਂ ਹਟਣਾ ਕਹਿਣ ਲੱਗੀ ਨਹੀਂ ਮੇਰੇ ਪਤੀ ਪਰਮੇਸ਼ਰ ਹੋ ਮੈਂ ਤੁਹਾਨੂੰ ਛੱਡ ਨਹੀਂ ਸਕਦੀ ਫਿਰ ਸਮਾਂ ਲੰਘਦਾ ਗਿਆ ਕਦੇ ਕਿਤੇ ਲਈ ਫਿਰਿਆ ਕਰੇ ਪਹੁੰਚੀ ਕਿੱਥੇ ਜਿੱਥੇ ਅੱਜ ਦੁੱਖ ਭੰਜਣੀ ਬੇਰੀ ਆ
ਖੁਸ਼ਗੁਰੂ
ਇੱਕ ਛੱਪੜੀ ਦਾ ਰੂਪ ਸੀ ਜਿੱਥੇ ਅੱਜ ਸਰੋਵਰ ਅੰਮ੍ਰਿਤ ਦਾ ਘੜਾ ਡੁੱਲਿਆ ਸੀ ਪੁਰਾਤਨ ਇਤਿਹਾਸ ਦੱਸਦਾ ਇੱਥੇ ਤੇ ਜਦੋਂ ਇੱਕ ਛੱਪੜੀ ਦਾ ਕੰਡਾ ਉਹਨਾਂ ਨੇ ਤੇ ਛੱਪੜੀ ਸਮਝੀ ਨਾ ਬੇਰੀ ਦਾ ਦਰਖਤ ਸੀ ਉਹ ਬੇਰੀ ਦੇ ਛੱਪੜੀ ਦੇ ਕੰਡੇ ਤੇ ਬੇਰੀ ਥੱਲੇ ਆਪਣੇ ਪਤੀ ਕੋੜੀ ਨੂੰ ਰੱਖਿਆ ਆਪ ਪਿੰਡ ਵਿੱਚ ਮੰਗਣ ਚਲੀ ਗਈ ਤੁਰੀ ਫਿਰਦੀ ਹੈ ਸ਼ਾਹੀ ਫਕੀਰ ਨੀ ਲੋਕੀ ਮੈਨੂੰ ਕਹਿੰਦੇ ਹੋਣਗੇ ਮਹਾਰਾਣੀ ਜਿੰਦਾ ਦੀ ਤਰ੍ਹਾਂ ਜਿਵੇਂ ਮਹਾਰਾਣੀ ਜਿੰਦਾ ਜਦੋਂ ਇਤਿਹਾਸ ਵੱਲ ਵੇਖੀਏ ਨਾ ਹੈਰਾਨੀ ਹੁੰਦੀ ਹੈ ਮਹਾਰਾਣੀ ਜਿੰਦ ਕੌਰ ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਤੇ ਉਹ ਫਕੀਰਨੀ ਬਣੀ ਸੀ ਵੇਖਣ ਵਾਲੇ ਕਹਿੰਦੇ ਸੀ ਇੰਨਾ ਹੁਸਨ ਵੀ ਦਿੱਤਾ ਰੱਬ ਨੇ ਤੇ ਜਦੋਂ ਇਹ ਰਜਨੀ ਗਲੀਆਂ ਵਿੱਚ ਫਿਰਦੀ ਹੈ ਕਹਿੰਦੀ ਹੈ ਉਹ ਸ਼ਾਹੀ ਫਕੀਰਨੀ ਲੋਕੀ ਮੈਨੂੰ ਕਹਿੰਦੇ ਹੋਣਗੇ ਸ਼ਾਹੀ ਕੀ ਕੈ ਪੱਲੇ ਧਨ ਵਸੈ ਤਿਨਕਾ ਨਾਉ ਫਕੀਰ ਜਿਨਕੇ ਹਿਰਦ ਜਿਨਕੇ ਹਿਰਦ ਤੂੰ ਵਸੈ ਤੇ ਨਰ ਗੁਣੀ ਗਹੀਰ। ਜਰਾ ਧਿਆਨ ਦੇਣ, ਸ਼ਾਹੀ ਫਕੀਰ ਬੜੇ ਹੁੰਦੇ। ਅੱਜ ਇੱਕ ਫਕੀਰਾਂ ਵਾਂਗੂ ਮੰਗਣ ਤੇ ਮਜਬੂਰ ਹੋ ਗਏ ਨੇ। ਕਿਸੇ ਸਮੇਂ ਜ਼ਮੀਨ ਬੜੀ ਸੀ, ਕਿਸੇ ਸਮੇਂ ਜਾਇਦਾਦ ਬੜੀ ਸੀ, ਪਰ ਹੋ ਕੀ ਗਿਆ? ਨਦਰ ਉਪੁੱਠੀ ਜੇਕਰ ਸੁਲਤਾਨਾ ਕਾਹੋ ਕਰਾਏ ਦਾ। ਬੜੇ ਨੇ ਜਿਹੜੇ ਬੜੀ ਅਮੀਰੀ ਤੋਂ ਬੜੀ ਗਰੀਬੀ ਫਕੀਰੀ ਤੱਕ ਆ ਜਾਂਦੇ ਨੇ, ਪਰ ਗੁਰਮੁਖੋ ਕਈ ਵਾਰੀ ਕਰਤੂਤਾਂ ਲੈ ਆਉਂਦੀਆਂ ਨੇ, ਕਰਮ ਲੈ ਆਉਂਦੇ ਨੇ। ਬੀਜ ਹੀ ਇੱਦਾਂ ਦੇ ਬੀਜਦੇ ਆ ਵੀ ਰੱਬ ਭੁੱਲ ਜਾਂਦਾ। ਮੈਂ ਬੜੀ ਵਾਰੀ ਅਰਜ ਕਰਦਾ ਹੁੰਦਾ, ਜੇ ਰੱਬ ਨੇ ਚਾਰ ਪੈਸੇ ਦਿੱਤੇ ਨੇ ਤੇ ਜਮ੍ਹਾਂ ਕਰਾ ਦਿਓ, ਮਾੜਾ ਨਹੀਂ। ਜੇ ਰੱਬ ਨੇ ਕਰੋੜਾਂ ਰੁਪਇਆ ਦਿੱਤਾ, ਲੱਖਾਂ ਰੁਪਇਆ ਦਿੱਤਾ, ਭਾਵੇਂ ਜ਼ਮੀਨ ਖਰੀਦੀ ਜਾਓ ਜਿੰਨੀ ਮਰਜ਼ੀ, ਕੋਠੀਆਂ 10 ਬਣਾ ਲਓ, ਪਰ ਜੇ ਮਾਇਆ ਰੱਬ ਨੇ ਦਿੱਤੀ ਆ ਤੇ ਇਦਾਂ ਦਾ ਕੰਮ ਨਾ ਕਰਿਓ ਵੀ ਤੁਹਾਡੀ ਮਾਇਆ ਕਰਕੇ ਕਿਸੇ ਦਾ ਜੀਵਨ ਵਿਗੜ ਜਾਏ। ਖਿਮਾ ਕਰਨਾ, ਤਕੜੇ ਗਾਉਣ ਵਾਲੇ ਜਿਨ੍ਹਾਂ ਨੇ ਤਿੰਨ ਤਿੰਨ ਘੰਟੇ, ਖਿਮਾ ਕਰਨਾ, ਕਲਚਰ ਨਹੀਂ ਸਾਡਾ, ਪੰਜਾਬੀ ਕਲਚਰ ਵਿਰਸਾ ਨਹੀਂ ਉਹਨਾਂ ਕੋਲ। ਉੱਥੇ ਉਹਨਾਂ ਨੇ ਇਦਾਂ ਦੇ ਗੀਤ, ਇਦਾਂ ਦੇ ਖਾੜੇ ਲਵਾਉਣੇ ਨੇ, 2-2 ਲੱਖ ਰੁਪਇਆ ਖਰਚ ਕਰਨਾ ਹੈ। ਧੀਆਂ ਭੈਣਾਂ ਵੀ ਉੱਥੇ ਬੈਠੀਆਂ, ਨੌਜਵਾਨ ਵੀਰ ਪਿੰਡਾਂ ਦੇ ਉੱਥੇ ਬੈਠੇ ਆ, ਤੇ ਜਿਹੜਾ ਉਹ 2 ਘੰਟੇ ਲਾ ਗਏ, ਜਿੰਨਿਆਂ ਦਾ ਜੀਵਨ ਵਿਗੜ ਗਿਆ, ਦੋਸ਼ੀ ਕੌਣ? ਤੇ ਇਹੋ ਜਿਹਾ ਕਰਾਏਗਾ ਹੀ ਉਹ ਜਿਹਦੇ ਕੋਲ ਰੱਬ ਨੇ 4 ਪੈਸੇ ਦਿੱਤੇ ਆ। ਮਾਇਆ ਹੋਵੇ ਸਾਂਭ ਲਓ, ਮਾਇਆ ਹੋਵੇ ਜਮ੍ਹਾਂ ਕਰਾ ਲਓ, ਮਾਇਆ ਹੋਵੇ ਘਰ ਬਣਾ ਲਓ, ਮਾਇਆ ਹੋਵੇ ਦਾਨ ਪੁੰਨ ਕਰੋ। ਨਹੀਂ ਦਾਨ ਪੁੰਨ ਕਰਨਾ ਤੇ ਕੋਈ ਗੱਲ ਨਹੀਂ, ਉਹਨੂੰ ਸਾਂਭ ਕੇ ਰੱਖ ਲਓ, ਪਰ ਐਸੇ ਥਾਂ ਤੇ ਮਾਇਆ ਨੂੰ ਨਾ ਵਰਤਿਓ, ਉਹ ਕਿਸੇ ਦਾ ਜੀਵਨ ਬਰਬਾਦ ਕਰ ਦੇਵੇ। ਤੇਰੀ ਮਾਇਆ ਕਰਕੇ ਕਿਸੇ 2-4 ਦਾ ਜੀਵਨ ਵਿਗੜ ਗਿਆ, ਫਿਰ ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭੇਖਾਰੀ, ਫਿਰ ਆ ਜਾਣਾ ਥੱਲੇ ਕੰਮ। ਜਿਹੜਾ 2 ਲੱਖ ਰੁਪਇਆ ਬੰਦਾ ਦੇ ਕੇ ਤੇ ਇਦਾਂ ਦਾ ਪ੍ਰੋਗਰਾਮ ਉਲੀਕ ਲਵੇ, 2 ਲੱਖ ਰੁਪਇਆ ਇੱਕ ਗਾਉਣ ਵਾਲੇ ਨੂੰ ਦੇਵੇ, ਤੇ ਜਰਾ ਕੁ ਧਿਆਨ ਦੇਣਾ, 2 ਲੱਖ ਉਹੀ ਦਾ ਹੈਗਾ ਨਾ ਜਿਹਦੇ ਕੋਲ ਬਹੁਤੀ ਮਾਇਆ ਹੈ। ਉਹ ਵੇਖਦਾ ਫਿਰ ਵੀ ਮੈਂ ਦਿੱਤੀ ਸੀ ਮਾਇਆ ਤੇ ਕਿੱਥੇ ਖਰਚ ਕਰ ਰਿਹਾ, ਬਸ ਹੁਣ ਇਹਨੂੰ ਨਹੀਂ ਦੇਣੀ। ਫਿਰ ਕਰਤੂਤਾਂ ਫਕੀਰ ਬਣਾ ਦਿੰਦੀਆਂ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਾਇਆ ਰੱਬ ਨੇ ਦਿੱਤੀ ਹੈ, ਕਦੇ ਮਾੜੀ ਥਾਂ ਤੇ ਨਾ ਵਰਤਣਾ। ਸਾਂਭ ਲਓ ਕੋਈ ਗੱਲ ਨਹੀਂ, ਜਮ੍ਹਾਂ ਕਰਾ ਲਓ ਕੋਈ ਗੱਲ ਨਹੀਂ, ਇਹ ਧਿਆਨ ਰੱਖਣਾ ਸਦਾ। ਤੇ ਹੁਣ ਜੇ ਅਮੀਰੀ ਤੋਂ ਫਕੀਰੀ ਰਜਨੀ ਤੇ ਆਈ, ਜੇ ਗਰੀਬੀ ਆ ਗਈ ਰਜਨੀ ਉੱਤੇ, ਉਹ ਕਿਉਂ? ਉਹ ਕਿਸੇ ਮਾੜੀ ਕਰਤੂਤ ਕਰਕੇ ਨਹੀਂ, ਸਿਰਫ ਸੱਚ ਬੋਲਣ ਕਰਕੇ। ਸੱਚ ਪਿੱਛੇ ਘਰ ਬਾਰ ਦਾ ਤਿਆਗ ਕਰ ਦਿੱਤਾ, ਪਰ ਗੁਰਮੁਖੋ ਜੇ ਸੱਚ ਪਿੱਛੇ ਜਰਾ ਖੜੋ ਤੇ ਸਹੀ। ਤੇ ਜੇ ਗੁਰੂ ਨਾਨਕ ਸਾਹਿਬ ਨੂੰ ਚਪੇੜ ਮਾਰਨ ਵਾਲਾ ਪਿਤਾ ਕਲਿਆਣ ਦਾਸ ਮਹਿਤਾ ਜੀ ਸਨ ਭਾਵੇਂ, ਪਰ ਰਾਏ ਬੁਲਾਰ ਹਮਾਇਤ ਵਿੱਚ ਵੀ ਤੇ ਖਲੋ ਗਿਆ ਸੀ ਨਾ। ਜੇ ਕਿਤੇ ਸੱਚ ਪਿੱਛੇ ਕੁਝ ਝੱਲਣਾ ਵੀ ਪੈ ਜਾਏਗਾ, ਦੁੱਖ ਉਠਾਉਣੇ ਵੀ ਪੈ ਜਾਣਗੇ, ਤੇ ਗੁਰਮੁਖੋ ਅਨੇਕਾਂ ਹਮੈਤੀ ਵੀ ਤੇ ਖੜੇ ਹੋ ਜਾਣਗੇ ਸੰਸਾਰ 'ਚ ਸਾਡੇ, ਜੇ ਸੱਚ ਪਿੱਛੇ ਖੜ ਜਾਂਗੇ, ਜੇ ਸੱਚ ਸਾਡੇ ਹਿਰਦੇ 'ਚ ਹੋਏਗਾ, ਅਨੇਕਾਂ ਸਾਡਾ ਸਾਥ ਦੇਣ ਵਾਲੇ ਵੀ ਹੋਣਗੇ। ਸੱਚ ਸੀ ਪੱਲੇ, ਕਦੇ ਕਿਤੇ ਕਦੇ ਕਿਤੇ ਉਹ ਛੱਪੜੀ ਦੇ ਕੰਢੇ ਤੇ ਬਿਠਾ ਕੇ ਕੋਹੜੀ ਨੂੰ ਆਪ ਪਿੰਡ 'ਚ ਮੰਗਣ ਚਲੀ ਗਈ। ਉਹ ਕੋਹੜੀ ਨੇ ਵੇਖਿਆ ਕਾਲੇ ਕਾਂ ਜਾਂਦੇ ਸੀ, ਰੰਗ ਚਿੱਟਾ ਹੋ ਜਾ ਕਰੇ ਉਹਨਾਂ ਦਾ, ਬਗਲੇ ਬਣ ਬਣ ਬਾਹਰ ਨਿਕਲਦੇ ਨੇ, ਹੰਸ ਬਣ ਬਣ, ਕਾਂ ਹੰਸ ਬਣਦੇ ਨੇ। ਉਹ ਛੱਪੜੀ 'ਚ ਕਾਂ, ਉਹਨਾਂ ਦਾ ਰੰਗ ਚਿੱਟਾ ਹੋ ਜਾਂਦਾ, ਬੜੀ ਵੱਡੀ ਗੱਲ। ਆਪਾਂ ਬੜੇ ਹੈਰਾਨ ਹੋਵਾਂਗੇ ਵੀ ਕਾਂ ਕਾਲੇ ਚਿੱਟੇ ਹੋ ਜਾਂਦੇ ਸੀ, ਕਿੱਦਾਂ ਹੋ ਜਾਂਦੇ ਹੋਣਗੇ? ਉਹ ਗੱਲ ਛੱਡ ਦਿਓ, ਅੱਜ ਜਾਓ ਦਰਬਾਰ ਸਾਹਿਬ, ਅੱਜ ਚੱਲੀਏ ਲਿਖਿਓ ਸਵੇਰੇ ਜਾ ਕੇ ਇੱਕ ਡਾਇਰੀ ਲੈ ਕੇ ਬਹਿ ਜਾਏ ਉੱਥੇ ਕੋਈ। ਅੱਜ ਕੱਲ੍ਹ ਤੇ ਲਿਖਾਰੀ ਨੇ ਜਿਹੜੇ ਬਹੁਤੇ ਸ਼ੰਕੇ ਹੀ ਲਿਖਦੇ ਨੇ ਨਾ, ਕਿਤਾਬਾਂ ਭਰੀਆਂ ਪਈਆਂ ਨੇ ਜਿਹਦੇ ਤੋਂ ਜਿਹਦੇ ਸ਼ਰਧਾ ਟੁੱਟ ਜਾਏ, ਸਾਡੀ ਸ਼ਰਧਾ ਖਤਮ ਕਰ ਰਹੇ ਨੇ ਸਿੱਖ ਧਰਮ ਵਿੱਚੋਂ। ਸਰੋਵਰਾਂ ਦੀ ਲੋੜ ਨਹੀਂ, ਇਹਦੀ ਲੋੜ ਨਹੀਂ, ਇਹਦੀ ਲੋੜ ਨਹੀਂ, ਉਹ ਸ਼ਰਧਾ ਨੂੰ ਖਤਮ ਕਰਨੀ ਚਾਹੁੰਦੇ ਨੇ। ਪਰ ਕਦੇ ਡਾਇਰੀ ਲੈ ਕੇ ਦਰਬਾਰ ਸਾਹਿਬ ਦੇ ਬਾਹਰਲੇ ਪਾਸੇ ਬਹਿ ਜਾਣਾ, ਜਿਹੜਾ ਜਾਂਦਾ ਪੁੱਛੋ ਲਿਖੀ ਜਾਇਓ, ਲਿਖੀ ਜਾਇਓ, ਲਿਖੀ ਜਾਇਓ, ਤੁਹਾਨੂੰ ਇੱਕ ਨਹੀਂ ਸੌ ਨਹੀਂ ਇੱਕ ਦਿਨ ਵਿੱਚ ਹਜ਼ਾਰਾਂ ਲੋਕ ਉਹ ਮਿਲਣਗੇ ਜਿਹੜੇ ਕਹਿਣਗੇ ਸਾਡੇ ਕਾਲੇ ਮਨ ਗੁਰੂ ਰਾਮਦਾਸ ਸਾਹਿਬ ਨੇ ਚਿੱਟੇ ਕਰ ਦਿੱਤੇ ਨੇ। ਸਾਡੇ ਕਾਲੇ ਮਨ ਅੱਜ ਵੀ ਚਿੱਟੇ ਹੋ ਰਹੇ ਨੇ, ਇੱਕ ਨਹੀਂ ਕਾਪੀਆਂ ਭਰ ਜਾਣਗੀਆਂ, ਉੱਥੇ ਵੱਡੇ ਵੱਡੇ ਕਿਤਾਬਾਂ ਛਪਾਉਣੀਆਂ ਪੈਣਗੀਆਂ, ਐਡਰੈਸ ਲੈ ਲਓ, ਹੱਡ ਬੀਤੀਆਂ ਲਿਖੋ, ਉੱਥੇ ਲੋਕ ਕਹਿਣਗੇ ਸਾਡੇ ਤੇ ਗੁਰੂ ਰਾਮਦਾਸ ਸਾਹਿਬ ਨੇ ਕਿਰਪਾ ਕੀਤੀ। ਮੈਂ ਬੜੀ ਸ਼ਰਾਬ ਪੀਂਦਾ ਸਾਂ, ਮੈਨੂੰ ਕਿਸੇ ਨੇ ਕਿਹਾ ਨਹੀਂ ਤੂੰ ਛੱਡ ਦੇ, ਮੈਂ ਗੁਰੂ ਰਾਮਦਾਸ ਸਾਹਿਬ ਦੇ ਦਰ ਤੇ ਆਇਆ, ਇੱਕ ਵਾਰੀ ਦਰਸ਼ਨ ਕੀਤੇ, ਪਹਿਲੀ ਝਲਕ ਪੈਣ ਦੀ ਦੇਰ ਸੀ, ਐਸੇ ਦੀਦਾਰ ਕੀਤੇ ਤੇ ਮੇਰਾ ਮੁੜ ਕੇ ਪੀਰ ਨੂੰ ਜੀਉ ਹੀ ਨਹੀਂ ਕੀਤਾ, ਮੇਰੇ ਅੰਦਰ ਹਰੀ ਮੰਦਰ ਬਹਿ ਗਿਆ। ਉਹ ਹਰੀ ਮੰਦਰ ਦਾ ਮਾਲਕ ਮੇਰੇ ਅੰਦਰ ਬਹਿ ਗਿਆ, ਫਿਰ ਮਨ ਮੰਦਰ ਬਣ ਗਿਆ, ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਮਾ, ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ, ਬਹੁੜ ਜਨਮ ਨਾ ਆਵਾ। ਇੱਕ ਗੱਲ ਯਾਦ ਰੱਖਣੀ, ਅਸੀਂ ਝੂਠੇ, ਸਾਡੇ ਦਿੱਤੇ ਦਾਨ ਖਤਮ ਹੋ ਜਾਣਗੇ। ਕਿਸੇ ਨੂੰ ਕੱਪੜਾ ਦੇ ਦਿਓ, ਅਸੀਂ ਚਲੇ ਜਾਣਾ, ਕੱਪੜਾ ਵੀ ਪਾਟ ਜਾਏਗਾ। ਕਿਸੇ ਨੂੰ ਘਰ ਬਣਾ ਦਿਓ, ਅਸੀਂ ਇੱਕ ਦਿਨ ਖਤਮ ਹੋ ਜਾਣਾ, ਉਹ ਘਰ ਵੀ ਸਾਡਾ ਹੌਲੀ ਹੌਲੀ ਢਹਿ ਜਾਣਾ। ਪਰ ਗੁਰੂ ਮਹਾਂਪੁਰਖ ਚਲੇ ਜਾਂਦੇ ਨੇ, ਉਹਨਾਂ ਦੀ ਬਖਸ਼ਿਸ਼ ਉੱਥੇ ਉਦਾਂ ਹੀ ਕੰਮ ਕਰਦੀ ਰਹਿੰਦੀ, ਉਹ ਨਹੀਂ ਜਾਂਦੀ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਚਲੇ ਗਏ ਸਰੀਰ ਕਰਕੇ, ਪਰ ਦਰਬਾਰ ਸਾਹਿਬ ਉਹਨਾਂ ਦੀ ਬਖਸ਼ਿਸ਼ ਅੱਜ ਵੀ ਉਵੇਂ ਹੀ ਕੰਮ ਕਰ ਰਹੀ ਹੈ। ਕਦੇ ਕੋਈ ਲਿਖਣ ਵਾਲਾ ਹੋਵੇ, ਇੱਕ ਪ੍ਰੇਮੀ ਪਿੱਛੇ ਅਮਰੀਕਾ ਤੋਂ ਮੈਨੂੰ ਫੋਨ ਆਇਆ, ਕਹਿੰਦਾ ਬਾਬਾ ਜੀ ਮੈਂ ਇੱਕ ਹਫ਼ਤਾ ਦਰਬਾਰ ਸਾਹਿਬ ਰਹਿਣਾ ਹੈ। ਮੈਂ ਕਿਹਾ ਮੇਰੀ ਇੱਕ ਬੇਨਤੀ ਸੁਣ ਲੈ। ਕਹਿੰਦਾ ਜੀ ਕੀ? ਮੈਂ ਕਿਹਾ ਤੂੰ ਉੱਥੇ ਡਾਇਰੀਆਂ ਲੈ ਕੇ ਬਹਿ ਜਾਈ, ਜਿਹੜਾ ਵੀ ਆਏ ਉਹਨੂੰ ਪੁੱਛੀ ਤੇਰੇ ਤੇ ਕਿਵੇਂ ਕਿਰਪਾ ਹੋਈ, ਇੱਥੇ ਸੇਵਾ ਕਰਨ ਵਾਲਿਆਂ ਨੂੰ ਪੁੱਛੀ। ਗੁਰਮੁਖੋ ਭਰ ਜਾਣਗੇ ਗ੍ਰੰਥ, ਭਰ ਜਾਣਗੇ, ਬੜੀਆਂ ਕਿਤਾਬਾਂ ਛਪ ਜਾਣਗੀਆਂ। ਐਡਰੈਸ ਲਿਖ ਲਓ, ਕੱਲੇ ਕੱਲੇ ਘਰ ਜਾ ਕੇ ਪਤਾ ਕਰ ਲਓ, ਲੋਕ ਕਹਿਣਗੇ ਸਾਡੇ ਤੇ ਗੁਰੂ ਰਾਮਦਾਸ ਸਾਹਿਬ ਨੇ ਕਿਰਪਾ ਕੀਤੀ। ਸਤਿਗੁਰ ਦੀ ਬਖਸ਼ਿਸ਼ ਉਵੇਂ ਹੀ ਕੰਮ ਕਰ ਰਹੀ ਹੈ, ਪਰ ਸਾਡੀ ਸ਼ਰਧਾ ਬਣ ਜਾਏ। ਕੈਂਸਰ ਦੇ ਮਰੀਜ਼ ਉੱਥੇ ਠੀਕ ਹੁੰਦੇ ਵੇਖੇ, ਤੇ ਇੱਕ ਡਾਕਟਰ ਉਹਨੇ ਨਾ ਪ੍ਰੋਫੈਸਰ ਨੂੰ ਸਵਾਲ ਕੀਤਾ, ਇੱਕ ਯੂਨੀਵਰਸਿਟੀ ਵਿੱਚ ਵਿਦਿਆਰਥੀ ਸਟੂਡੈਂਟ, ਕਹਿੰਦਾ ਜੀ ਉੱਥੇ ਕੈਂਸਰ ਵਾਲਾ ਵੀ ਨਹਾਈ ਜਾਂਦਾ, ਘੋੜ ਵਾਲਾ ਵੀ ਨਹਾਈ ਜਾਂਦਾ, ਹੋਰ ਭੈੜੀਆਂ ਬਿਮਾਰੀਆਂ ਜਿਨ੍ਹਾਂ ਨੂੰ ਲੱਗੀਆਂ ਨੇ, ਸਾਰੇ ਦਰਬਾਰ ਸਾਹਿਬ ਨਹਾਈ ਜਾਂਦੇ ਨੇ, ਜਿਹੜਾ ਚੰਗਾ ਭਲਾ ਨਹਾਏਗਾ ਉਹ ਤੇ ਬਿਮਾਰੀਆਂ ਦਾ ਸ਼ਿਕਾਰ ਹੋ ਜਾਏਗਾ, ਉਹਨੂੰ ਤੇ ਉਹ ਹੋਰ ਬਿਮਾਰੀਆਂ ਲੱਗ ਜਾਣਗੀਆਂ। ਪ੍ਰੋਫੈਸਰ ਸੀ ਗੁਰਮੁਖ, ਉਹਨੇ ਜਵਾਬ ਦਿੱਤਾ, ਕਾਕਾ ਤੂੰ ਭੈੜੀਆਂ ਬਿਮਾਰੀਆਂ ਵਾਲੇ ਸਰੋਵਰ ਵਿੱਚ ਨਹਾਉਂਦੇ ਤੇ ਵੇਖੇ, ਤੂੰ ਇਹ ਨਾ ਵੇਖਿਆ ਉੱਥੇ 24 ਘੰਟੇ ਕੀਰਤਨ ਹੋ ਰਿਹਾ, 24 ਘੰਟੇ ਬਾਣੀ ਦਾ ਕੀਰਤਨ ਹੋਣ ਕਰਕੇ ਉਹ ਪਾਣੀ ਪਾਣੀ ਨਹੀਂ ਰਹਿ ਜਾਂਦਾ, ਉਹ ਪਾਣੀ ਤੇ ਅੰਮ੍ਰਿਤ ਬਣ ਜਾਂਦਾ।
ਸਤਿ ਸ੍ਰੀ ਅਕਾਲ।
ਇਹਨੂੰ ਕਰਮ ਕਾਂਡ ਨਾ ਸਮਝਣਾ, ਇਹ ਕਰਮ ਕਾਂਡ ਨਹੀਂ, ਉਹ ਸਰੋਵਰ ਦਾ ਜਲ ਬਾਣੀ ਦਾ ਪ੍ਰਭਾਵ ਹੈ, ਬਾਣੀ ਦਾ ਅਸਰ ਹੋਣ ਕਰਕੇ ਉਹ ਅੰਮ੍ਰਿਤ ਦਾ ਰੂਪ ਬਣ ਜਾਂਦਾ ਹੈ। ਜੇ ਅਸੀਂ ਖੰਡੇ ਬਾਟੇ ਦੇ ਅੰਮ੍ਰਿਤ ਨੂੰ ਮੰਨਦੇ ਹਾਂ ਨਾ, ਤੇ ਮੰਨਣਾ ਪਏਗਾ ਵੀ ਉਸ ਪਾਣੀ ਵਿੱਚ ਵੀ ਬਾਣੀ ਦੀ ਤਾਸੀਰ ਉਹ ਕੰਮ ਕਰਦੀ ਹੈ। ਜੇ ਤੇ ਮੈਂ ਬੜੀ ਵਾਰੀ ਅਰਜ਼ ਕੀਤੀ, ਉਹ ਸਿਆਣਿਆਂ ਦੀਆਂ ਫੂਕਾਂ ਮਰਵਾ ਕੇ ਬੋਤਲਾਂ ਚ ਜੂਠੇ ਪਾਣੀ ਨਾ ਪੀਓ, ਜੇ ਤੁਹਾਡਾ ਪਾਣੀ ਤੇ ਹੀ ਮਨ ਖਲੋਂਦਾ ਤੇ ਉੱਥੋਂ ਲੈ ਆਇਆ ਕਰੋ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਉਹ ਜਲ ਲੈ ਆਇਆ ਕਰੋ ਉੱਥੋਂ ਸਰੋਵਰ ਚੋਂ। ਜੇ ਤੁਸੀਂ ਕਹਿੰਦੇ ਹੋ ਵੀ ਇਹਦੇ ਨਾਲ ਹੀ ਭਲਾ ਹੁੰਦਾ, ਤੇ ਅੰਮ੍ਰਿਤ ਸਰੋਵਰ ਦਾ ਜਲ ਉਹ ਲੈ ਆਓ, ਤੇ ਨਾਲ ਬਾਣੀ ਦਾ ਜਾਪ ਵੀ ਆ, ਤਨ ਦਾ ਇਸ਼ਨਾਨ ਫਿਰ ਮਨ ਦਾ ਇਸ਼ਨਾਨ ਤੇ ਬਾਣੀ ਨਾਲ ਹੋਣਾ ਨਾ ਕਰ ਇਸ਼ਨਾਨ ਅਗਲਾ ਬਚਨ ਨੇ ਸਿਮਰ ਪ੍ਰਭ ਆਪਣਾ ਮਨ ਤਨ ਭਏ ਰੋਗ ਕੋਟ ਵਿਘਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ ਤੇ ਬਖਸ਼ਿਸ਼ ਤੇ ਅੱਜ ਵੀ ਮਹਾਰਾਜ ਦੀ ਕੰਮ ਕਰਦੀ ਉੱਥੇ ਪਰ ਜੇ ਤੇ ਬੁੱਧੀ ਦੇ ਤਲ ਤਲ ਵੇਖ ਤਲ ਨਾਲ ਵੇਖੋਗੇ ਫਿਰ ਤੇ ਕੁਛ ਵੀ ਨਹੀਂ ਜੇ ਹਿਰਦੇ ਨਾਲ ਵੇਖੋਗੇ ਫਿਰ ਸਭ ਕੁਛ ਹੀ ਬੜੀ ਵਾਰੀ ਬੇਨਤੀ ਕੀਤੀ ਜਦੋਂ ਕੋਈ ਭਿਖਾਰੀ ਬੈਠਾ ਹੋਵੇ ਉਹ ਆਖੇ ਮੈਨੂੰ ਕੁਝ ਦਿਓ ਆਪਾਂ ਕਹੀਏ ਚੰਗਾ ਭਲਾ ਹੈ ਕਮਾ ਕੇ ਨਹੀਂ ਖਾ ਸਕਦਾ ਕਿਉਂ ਦਈਏ ਸਮਝ ਲਓ ਇਹ ਆਵਾਜ਼ ਬੁੱਧੀ ਚੋਂ ਆਈ ਹੈ ਬੁੱਧੀ ਚੋਂ ਜੋ ਸੰਸਾਰ ਨੇ ਦਿੱਤੀ ਤੇ ਜਦੋਂ ਕੋਈ ਬੈਠਾ ਹੋਵੇ ਸਾਨੂੰ ਤਰਸ ਆਵੇ ਵੇਖੋ ਖਾਂ ਕਿੱਡਾ ਗਰੀਬ ਹੈ ਲਓ ਇਹਨੂੰ ਕੱਪੜਾ ਦਈਏ ਲਓ ਇਹਨੂੰ ਆਹ ਮਾਇਆ ਦਈਏ ਤੇ ਸਮਝ ਲਓ ਇਹ ਜਿਹੜੀ ਆਵਾਜ਼ ਆਈ ਹੈ ਇਹ ਹਿਰਦੇ ਦੀ ਆਵਾਜ਼ ਹੈ ਹਿਰਦਾ ਹਿਰਦਾ ਬੋਲਿਆ ਹਿਰਦਾ ਧੁਰਾ ਹੈ ਹਿਰਦਾ ਧੁਰੋਂ ਲੈ ਕੇ ਆਏ ਹਾਂ ਤੇ ਬੁੱਧੀ ਸੰਸਾਰ ਨੇ ਦਿੱਤੀ ਹੈ ਇਹਨਾਂ ਨੇ ਬਣਾਈ ਹੈ ਜਿੱਦਾਂ ਦੇ ਵਿਚਾਰ ਫਿਰ ਇਕੱਠੇ ਹੋ ਗਏ ਨੇ ਹਿਰਦਾ ਇਹਦਾ ਉਹਦੇ ਨਾਲ ਸੰਬੰਧ ਹੈ ਹਿਰਦੇ ਚੋਂ ਆਵਾਜ਼ ਹਿਰਦੇ ਨਾਲ ਜਾਓਗੇ ਫਿਰ ਤੇ ਸਭ ਕੁਝ ਹੀ ਆ ਜੇ ਬੁੱਧੀ ਦੇ ਤਲ ਤੱਕ ਖਲੋਤੇ ਹੋ ਫਿਰ ਕੁਛ ਵੀ ਟੈਸਟ ਟਿਊਬ ਬੇਬੀ ਪੈਦਾ ਕਰਨ ਵਾਲੇ ਹਿੰਦੁਸਤਾਨ ਦੇ ਪਹਿਲੇ ਡਾਕਟਰ ਨੇ ਸਰਦਾਰ ਇਕਬਾਲ ਸਿੰਘ ਡਾਕਟਰ ਇਕਬਾਲ ਸਿੰਘ ਅਹੂਜਾ ਲੁਧਿਆਣੇ ਪਹਿਲੇ ਸਨ ਉਹ ਉਸ ਤੋਂ ਬਾਅਦ ਫਿਰ ਇਹ ਬਾਹਰ ਵੀ ਹੁਣ ਹੈ ਜਿਨ੍ਹਾਂ ਦੇ ਬੱਚਾ ਨਹੀਂ ਹੁੰਦਾ ਉਹ ਉਹਨਾਂ ਕੋਲ ਸਾਧਨ ਹੈ ਮੈਂ ਇਹ ਨਾਂ ਉਹਨਾਂ ਦਾ ਤਾਂ ਲਿਆ ਉਹਨਾਂ ਦੀ ਇੱਕ ਬੀਤੀ ਘਟਨਾ ਹੈ ਮੈਂ 2 ਮਿੰਟ ਵਿੱਚ ਸਾਂਝੀ ਕਰਕੇ ਫਿਰ ਸਮਾਪਤੀ ਕਰ ਦੇਣਾ ਡਾਕਟਰ ਇਕਬਾਲ ਸਿੰਘ ਅਹੂਜਾ ਦੀ ਇੱਕ ਖਬਰ ਇੰਗਲਿਸ਼ ਟ੍ਰਿਬਿਊਨ ਵਿੱਚ ਛਪੀ ਸੀ ਅੰਗਰੇਜ਼ੀ ਪੇਪਰ ਨਿਕਲਿਆ ਟ੍ਰਿਬਿਊਨ ਤੇ ਇਹ ਛਪੀ ਸੀ 99 ਵਿੱਚ 99 ਵਿੱਚ ਅੱਜ ਤੋਂ 7 ਸਾਲ ਪਹਿਲਾਂ ਪੇਪਰ ਵਿੱਚ ਖਬਰ ਛਪੀ ਸੀ ਟ੍ਰਿਬਿਊਨ ਚ ਤੇ ਡਾਕਟਰ ਇਕਬਾਲ ਸਿੰਘ ਅਹੂਜਾ ਉਹਦੇ ਵਿੱਚ ਜਿਹੜੀ ਰਿਪੋਰਟ ਸੀ ਉਹ ਕਹਿੰਦੇ ਨੇ ਮੇਰਾ ਇੱਕ ਡਾਕਟਰ ਮੇਰਾ ਇੱਕ ਸਾਥੀ ਮਿੱਤਰ ਅਮਰੀਕਾ ਤੋਂ ਆਇਆ ਸਿਉਂ ਉਹਦਾ ਨਾਮ ਸੀ ਉਹ ਜਦੋਂ ਆਇਆ ਤੇ ਉਹਨੇ ਸਵਾਲ ਕੀਤਾ ਹਿੰਦੁਸਤਾਨ ਦੇ ਕਿਹੋ ਜਿਹੇ ਲੋਕ ਹੋ ਤੁਸੀਂ ਹਿੰਦੁਸਤਾਨ ਦੇ ਕਿੱਦਾਂ ਦੇ ਲੋਕ ਐਵੇਂ ਰੱਬ ਨੂੰ ਰੱਬ ਦੀ ਹੋਂਦ ਨੂੰ ਮੰਨਦੇ ਹੋ ਵੀ ਰੱਬ ਹੈ ਪਰਮੇਸ਼ਰ ਹੈ ਐਵੇਂ 2-2 ਘੰਟੇ 3-3 ਘੰਟੇ ਚੌਂਕੜੇ ਮਾਰ ਕੇ ਬੈਠੇ ਰਹਿੰਦੇ ਹੋ ਇਹ ਸਮਾਂ ਬਰਬਾਦ ਕਰਦੇ ਹੋ ਤੁਸੀਂ ਇਹੀ ਸਮਾਂ ਖੋਜ ਤੇ ਲਾਇਆ ਕਰੋ ਤੇ ਡਾਕਟਰ ਇਕਬਾਲ ਸਿੰਘ ਹੋਣਾ ਨੇ ਉਹਨੂੰ ਬੜਾ ਸਮਝਾਇਆ ਬੜੀਆਂ ਦਲੀਲਾਂ ਦਿੱਤੀਆਂ ਉਹ ਗੋਰਾ ਅੰਗਰੇਜ਼ ਮੰਨੇ ਹੀ ਨਾ ਅਮਰੀਕਾ ਤੋਂ ਆਇਆ ਸੀ ਉਹਦੇ ਤੇ ਅਸਰ ਹੀ ਨਾ ਹੋਵੇ ਕੋਈ ਤੇ ਡਾਕਟਰ ਸਾਹਿਬ ਨੇ ਲਿਖਿਆ ਵੀ ਮੈਂ ਤੇ ਬੜੀਆਂ ਦਲੀਲਾਂ ਦਿੱਤੀਆਂ ਬੜਾ ਸਮਝਾਇਆ ਪਰ ਉਹ ਸਮਝੇ ਨਾ ਉਹ ਕਰੇ ਐਵੇਂ ਫਾਲਤੂ ਸਮਾਂ ਬਰਬਾਦ ਕਰ ਦਿਓ ਰੱਬ ਹੈ ਹੀ ਨਹੀਂ ਧਰਮ ਕੋਈ ਚੀਜ਼ ਨਹੀਂ ਕੋਈ ਖੁਦਾ ਗੋਡ ਵਾਹਿਗੁਰੂ ਨਹੀਂ ਕਹਿੰਦੇ ਮੇਰੇ ਮਨ ਵਿੱਚ ਆਇਆ ਮੈਂ ਕਿਵੇਂ ਸਮਝਾਵਾਂ ਫਿਰ ਸੋਚਿਆ ਇਹਨੂੰ ਦਰਬਾਰ ਸਾਹਿਬ ਲੈ ਕੇ ਚੱਲਾਂ ਲੁਧਿਆਣੇ ਤੋਂ ਗੱਡੀ ਲਈ ਤੇ ਚੱਲੇ ਕਹਿੰਦੇ ਦਰਬਾਰ ਸਾਹਿਬ ਪਹੁੰਚ ਗਏ ਦਰਬਾਰ ਸਾਹਿਬ ਲਿਆ ਕਮਰਾ ਉਹਨੂੰ ਆਖਿਆ ਵੀ ਸਵੇਰੇ ਆਪਾਂ 3:30-4 ਵਜੇ ਨੂੰ ਅੰਦਰ ਜਾਣਾ ਹੈ ਤੇ ਜਦੋਂ ਪਾਲਕੀ ਸਾਹਿਬ ਲੈ ਕੇ ਆਉਂਦੇ ਨੇ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਉਹ ਦਰਸ਼ਨ ਕਰਨੇ ਨੇ ਉਸ ਸਮੇਂ ਤੇ ਪਹੁੰਚਣਾ ਉਹਨੇ ਸਵੇਰੇ ਹੀ ਠਾ ਲਿਆ 2 ਵਜੇ ਉਸ ਅੰਗਰੇਜ਼ ਨੂੰ ਡਾਕਟਰ ਅਹੂਜਾ ਜਦੋਂ ਉਹਨੂੰ ਉਠਾਇਆ ਤੇ ਉਹ ਇੱਕਦਮ ਉੱਠਿਆ ਉੱਠੋ ਕਹਿੰਦੇ ਜਾਣਾ ਕਹਿੰਦਾ ਤੁਸੀਂ ਭਾਰਤੀ ਸੌਂਦੇ ਵੀ ਹੋ ਕੇ ਐਵੇਂ ਸਾਰੀ ਰਾਤ ਜਾਗਦੇ ਹੀ ਰਹਿੰਦੇ ਹੋ ਕੁਝ ਦਿਨ ਪਹਿਲਾਂ ਕਹਿੰਦਾ ਸੀ ਵੀ ਤੁਸੀਂ ਸੌਂਦੇ ਹੀ ਬਹੁਤ ਐਵੇਂ ਹੀ ਸਮਾਂ ਬਰਬਾਦ ਕਰਦੇ ਹੋ ਉਹ ਹੁਣ ਨਾਲ ਲੈ ਕੇ ਨਾ ਤੇ ਉਹਨੂੰ ਪਹੁੰਚੇ ਤੇ ਉਹ ਲਿਖਦੇ ਨੇ ਜਦੋਂ ਮੇਰੇ ਮਿੱਤਰ ਨੇ ਅਮਰੀਕਾ ਤੋਂ ਜਿਹੜਾ ਆਇਆ ਸੀ ਨਾ ਜਦੋਂ ਉਹਨੇ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਮੂੰਹ ਅੱਡੇ ਹੀ ਰਹਿ ਗਿਆ ਅੱਖਾਂ ਵੀ ਉੱਥੇ ਖਲੋ ਗਈ ਸੁੰਨ ਹੋ ਗਿਆ ਇਹ ਕੀ ਇੰਨੀ ਸ਼ਾਂਤੀ ਇੰਨਾ ਟਕਾ ਇੰਨਾ ਰਸ ਵੇਖੀ ਗਿਆ ਤੇ ਡਾਕਟਰ ਅਹੁਜਾ ਕਹਿੰਦਾ ਇੰਨਾ ਆਨੰਦ ਮੈਨੂੰ ਵੀ ਕਦੇ ਨਹੀਂ ਸੀ ਆਇਆ ਪਹਿਲਾਂ ਕਹਿੰਦੇ ਇੰਨਾ ਆਨੰਦ ਮੈਨੂੰ ਵੀ ਕਦੇ ਨਹੀਂ ਸੀ ਆਇਆ ਉਹ ਮੇਰੇ ਨਾਲ ਨਾਲ ਤੁਰੀ ਗਿਆ ਤੇ ਮੈਂ ਵੀ ਅਸੀਂ ਪਰਿਕਰਮਾ ਕਰੀ ਗਏ ਉਹ ਇੱਕਦਮ ਮਹਾਰਾਜ ਵੱਲ ਵੇਖੀ ਜਾਏ ਦਰਬਾਰ ਸਾਹਿਬ ਵੱਲ ਵੇਖੀ ਜਾਏ ਕਹਿੰਦੇ ਮੈਂ ਨਾਲ ਨਾਲ ਫਿਰ ਹੋਰ ਲੋਹਾ ਗਰਮ ਮੈਂ ਸੱਟ ਵੱਜਣੀ ਚਾਹੀਦੀ ਆ ਕਹਿੰਦੇ ਮੈਂ ਦੱਸੀ ਜਾਵਾਂ ਵੀ ਇਹਦਾ ਇਤਿਹਾਸ ਕੀ ਹੈ ਇਹਦੀ ਨੀਂਹ ਸਾਈਂ ਮੀਆਂ ਮੀਰ ਨੇ ਰੱਖੀ ਉਹ ਮੁਸਲਮਾਨ ਸੀ ਚਾਰ ਦਰਵਾਜ਼ੇ ਨੇ ਇਹਨਾਂ ਦਾ ਭਾਵ ਕੀ ਹੈ ਇੱਥੇ ਕੋਈ ਵੀ ਆ ਸਕਦਾ ਸੰਗਤ ਵਿੱਚ ਪੰਗਤ ਲੰਗਰ ਵਿੱਚ ਦੀ ਪੰਗਤ ਵਿੱਚ ਕੋਈ ਮਰਜ਼ੀ ਆਵੇ ਉੱਥੇ ਬਹਾ ਕੇ ਪ੍ਰਸ਼ਾਦਾ ਛਕਾਇਆ ਜਾਂਦਾ ਇੱਥੇ ਕੋਈ ਆਵੇ ਇਹ ਸਭ ਦਾ ਸਾਂਝਾ ਦਰਬਾਰ ਹੈ ਕਹਿੰਦਾ ਜਿੰਨਾ ਕੁ ਮੈਂ ਵੈਸੇ ਬੋਲਣਾ ਨਹੀਂ ਸੀ ਚਾਹੁੰਦਾ ਅੰਮ੍ਰਿਤ ਵੇਲਾ ਸੀ ਬੜੀ ਸ਼ਾਂਤੀ ਸੀ ਪਰ ਥੋੜ੍ਹਾ ਥੋੜ੍ਹਾ ਮੈਂ ਕਿਹਾ ਲੋਹਾ ਗਰਮ ਹੈ ਸੱਟ ਵੱਜੇ ਮੈਂ ਉਹਦੇ ਕੰਨਾਂ 'ਚ ਹੌਲੀ ਹੌਲੀ ਕਹੀ ਗਿਆ ਵੀ ਇੱਥੋਂ ਦਾ ਇਤਿਹਾਸ ਕੀ ਹੈ ਭਗਤੀ ਤੇ ਸ਼ਕਤੀ ਦਾ ਸੁਮੇਲ ਏ ਕਹਿੰਦੇ ਉਹ ਹੌਲੀ ਹੌਲੀ ਫਿਰ ਇਹਨੇ ਨੂੰ ਵੇਖਿਆ ਤੇ ਪਾਲਕੀ ਸਾਹਿਬ ਆ ਗਈ ਜਦੋਂ ਪਾਲਕੀ ਸਾਹਿਬ ਆਈ ਉਹਨੇ ਦਰਸ਼ਨ ਕੀਤੇ ਜਦੋਂ ਵੇਖਿਆ ਸੰਗਤਾਂ ਸ਼ਬਦ ਪੜ੍ਹਦੀਆਂ ਆ ਰਹੀਆਂ ਨੇ ਕੱਲਾ ਕੱਲਾ ਜਣਾ ਮੋਢਾ ਲਾ ਕੇ ਗੁਰੂ ਸਾਹਿਬ ਨੂੰ ਲੈ ਕੇ ਆ ਰਿਹਾ ਕਹਿੰਦੇ ਅਸੀਂ ਦਰਬਾਰ ਸਾਹਿਬ ਦੇ ਅੰਦਰ ਸਾਂ ਅੰਦਰ ਖੜਨ ਨੂੰ ਵੀ ਥਾਂ ਨਹੀਂ ਸੀ ਮੈਂ ਨਾਲ ਉਹਨੂੰ ਆਖਿਆ ਔਖਾ ਤੇ ਨਹੀਂ ਕਿਤੇ ਕਹਿੰਦਾ ਬਸ ਬੁਲਾ ਨਾ ਹੁਣ ਮੈਨੂੰ ਮੈਂ ਆਖਿਆ ਔਖਾ ਤੇ ਨਹੀਂ ਕਿਤੇ ਇੰਨੀ ਭੀੜ ਤੇ ਤੂੰ ਦੂਰ ਖਲੋਣਾ ਵੀ ਪਰਾਂ ਦੂਰ ਖਲੋ ਕੇ ਵੇਖ ਲੈ ਕਹਿੰਦੇ ਨਾ ਮੈਨੂੰ ਬੁਲਾ ਨਾ ਬਸ ਕਹਿੰਦੇ ਅਸੀਂ ਅੰਦਰ ਦਰਬਾਰ ਸਾਹਿਬ 'ਚ ਖਲੋਤੇ ਜਦੋਂ ਗੁਰੂ ਸਾਹਿਬ ਆਏ ਇੰਨੀ ਸ਼ਾਨ ਨਾਲ ਵੇਖੋ ਖਾਂ ਜਿਵੇਂ ਆਪ ਜੀ ਨੂੰ ਪਹਿਲਾਂ ਭਾਈ ਭਗਵਾਨ ਸਿੰਘ ਜੀਆਂ ਨੇ ਦੱਸਿਆ ਨਾ ਜੌਹਲ ਜੀ ਨੇ ਕਿ ਉਹ ਜਿਹੜੇ ਬਸਤਰ ਗੁਰੂ ਸਾਹਿਬ ਤੇ ਪਹਿਨਾਏ ਜਾਂਦੇ ਨੇ ਦੁਨੀਆਂ ਦੇ ਬਾਦਸ਼ਾਹ ਨੂੰ ਵੀ ਪ੍ਰਾਪਤ ਨਹੀਂ ਜਿਹੜੀ ਸ਼ਾਨ ਨਾਲ ਗੁਰੂ ਸਾਹਿਬ ਆਉਂਦੇ ਨੇ ਹੈ ਕਿਤੇ ਇੰਨਾ ਸਤਿਕਾਰ ਕਿਸੇ ਦਾ ਐਡਾ ਵੱਡਾ ਦਾਤਾ ਤੇ ਜਦੋਂ ਕਹਿੰਦੇ ਪਾਲਕੀ ਸਾਹਿਬ ਆਈ ਹੈਰਾਨ ਹੋ ਗਏ ਇੰਨੇ ਪਿਆਰ ਨਾਲ ਜਦੋਂ ਮਰਦ ਦਾ ਪ੍ਰਕਾਸ਼ ਕੀਤਾ ਗਿਆ ਉੱਥੇ ਹੀ ਖਲੋ ਗਿਆ ਸਰੀਰ ਸੁੰਨ ਹੋ ਗਿਆ ਜਦੋਂ ਕਿ ਡਾਕਟਰ ਅਹੁਜਾ ਲਿਖਦਾ ਜਦੋਂ ਮੈਂ ਬਾਹਰ ਆਇਆ ਮੈਂ ਉਹਨੂੰ ਪੁੱਛਿਆ ਮੈਂ ਆਖਿਆ ਦੱਸ ਖਾਂ ਭਲਾ ਉਹਦੇ ਨੇਤਰਾਂ ਚੋਂ ਵੈਰਾਗ ਦਾ ਜਲ ਵਹਿਣ ਲੱਗ ਪਿਆ ਕਹਿੰਦੇ ਰੰਗ ਇੱਕਦਮ ਲਾਲ ਹੋ ਗਿਆ ਜਾਰ ਜਾਰ ਪਾਣੀ ਚੱਲੇ ਤੇ ਉਹ ਅਮਰੀਕਾ ਤੋਂ ਆਇਆ ਹੋਇਆ ਜਿਹੜਾ ਮਿੱਤਰ ਸੀ ਡਾਕਟਰ ਅਹੁਜਾ ਦਾ ਉਹ ਰੋਏ ਤੇ ਨਾਲੇ ਕਵੇ ਉਹ ਗੱਲ ਸੁਣ ਯਾਰਾ ਮੇਰਾ ਮੈਨੂੰ ਮੈਂ ਤੇਰਾ ਧੰਨਵਾਦ ਕਰਨਾ ਚਾਹੁੰਦਾ ਮੈਂ ਤੈਨੂੰ ਸਿਜਦਾ ਕਰਨਾ ਚਾਹੁੰਦਾ ਮੈਂ ਤੈਨੂੰ ਨਮਸਕਾਰ ਕਰਨਾ ਚਾਹੁੰਦਾ ਮੈਂ ਰੋਮ ਰੋਮ ਤੋਂ ਤੇਰਾ ਰੀਣੀ ਆ ਕਿਉਂ ਉਹ ਕਹਿੰਦੇ ਅੱਜ ਸਾਖਸ਼ਾਤ ਤੂੰ ਮੈਨੂੰ ਰੱਬ ਦੇ ਦਰਸ਼ਨ ਕਰਾ ਦਿੱਤੇ ਅੱਜ ਤੂੰ ਮੈਨੂੰ ਵਿਖਾ ਦਿੱਤਾ ਵੀ ਰੱਬ ਕਿੱਦਾਂ ਦਾ ਹੁੰਦਾ ਹੈ ਤੇ ਉਹਨੇ ਲਿਖਿਆ ਫਿਰ ਡਾਕਟਰ ਨੇ ਉੱਥੇ ਇੱਕ ਡਾਇਰੀ ਲਾਈ ਹੈ ਉਹਨੂੰ ਖਰੇ ਕੀ ਬੋਲਦੇ ਨੇ ਜਿਹੜਾ ਵੀ ਕੋਈ ਆਉਂਦਾ ਨਾ ਰਾਜਾ ਮਹਾਰਾਜਾ ਕੋਈ ਵਜ਼ੀਰ ਬਾਹਰੋਂ ਉਹਨੂੰ ਕਹਿਣਗੇ ਤੇ ਆਪਣੇ ਵਿਚਾਰ ਲਿਖ ਕੇ ਜਾਓ ਉਹ ਡਾਇਰੀ ਉੱਤੇ ਫਿਰ ਉਸ ਗੋਰੇ ਨੇ ਲਿਖਿਆ ਕਿ ਦੁਨੀਆਂ ਵਿੱਚ ਸਭ ਤੋਂ ਵੱਧ ਰੂਹਾਨੀਅਤ ਔਰ ਸ਼ਾਂਤੀ ਪ੍ਰਦਾਨ ਕਰਨ ਵਾਲਾ ਜੇ ਕੋਈ ਅਸਥਾਨ ਹੈ ਤੇ ਉਹ ਸ੍ਰੀ ਹਰਿਮੰਦਰ ਸਾਹਿਬ
ਸਾਖ
ਰਵਿੰਦਰ ਨਾਥ ਟੈਗੋਰ ਆਇਆ ਦਰਬਾਰ ਸਾਹਿਬ ਦਰਸ਼ਨ ਕਰਨ ਵਾਸਤੇ ਰਵਿੰਦਰ ਨਾਥ ਟੈਗੋਰ ਦਰਬਾਰ ਸਾਹਿਬ ਦਾ 15 ਮਿੰਟ ਦਾ ਸਮਾਂ ਸੀ ਨਾਲ ਉਹਦਾ ਪੀਏ ਤੇ ਤੁਹਾਨੂੰ ਪਤਾ ਵੀ ਇਹ ਵੱਡੇ ਬੰਦਿਆਂ ਦਾ ਟਾਈਮ ਹੁੰਦਾ ਫਿਕਸ ਵੀ 2-10 ਮਿੰਟ ਜੱਲਿਆਂ ਵਾਲੇ ਬਾਗ ਚ ਰੁਕਾਂਗੇ 15 ਮਿੰਟ ਦਰਬਾਰ ਸਾਹਿਬ ਰੁਕਾਂਗੇ 10 ਮਿੰਟ ਪ੍ਰਸ਼ਾਦਾ ਛਕਾਂਗੇ 15 ਮਿੰਟ ਆਰਾਮ ਕਰਾਂਗੇ ਪੱਕਾ ਟਾਈਮ ਫਿਕਸ ਹੁੰਦਾ ਉਹ ਕਹਿੰਦੇ ਦਰਬਾਰ ਸਾਹਿਬ ਚ ਆਇਆ ਜਦੋਂ ਰਵਿੰਦਰ ਨਾਥ ਟੈਗੋਰ ਨੇ ਆ ਕੇ ਦਰਬਾਰ ਸਾਹਿਬ ਵਿੱਚ ਦਰਸ਼ਨ ਕੀਤੇ, ਕੀਰਤਨੀਆਂ ਦੇ ਪਿੱਛੇ ਬਿਠਾਤਾ, ਬੈਠੇ ਰਹੇ ਬੈਠੇ ਰਹੇ 10-15 ਮਿੰਟ, ਬੜਾ ਆਨੰਦ ਆਇਆ। ਨਾਲ ਦੇ ਨੂੰ ਬੁਲਾ ਕੇ ਬੀਏ ਨੂੰ ਕਹਿੰਦੇ ਗੱਲ ਸੁਣ, ਕਿੰਨਾ ਟਾਈਮ ਇੱਥੋਂ ਦਾ ਰੱਖਿਆ ਈ? ਕਹਿੰਦੇ ਜੀ 15 ਮਿੰਟ। ਲਿਆ ਡਾਇਰੀ, ਡਾਇਰੀ ਚੁੱਕ ਕੇ ਲਿਆਂਦੀ, 3 ਦਿਨਾਂ ਦੇ ਵਰਕ ਹੀ ਪੁੱਟ ਦਿੱਤੇ, ਪੇਜ ਹੀ ਲਾਤੇ। ਉਹ ਕਹਿੰਦੇ ਮੈਂ ਹੁਣ ਨਹੀਂ ਕਿਤੇ ਜਾਣਾ, 3 ਦਿਨ ਮੈਂ ਇੱਥੇ ਹੀ ਰਹਿਣਾ। ਆਖੋ ਸਤਨਾਮ
ਵਾਹਿਗੁਰੂ।
ਇੰਨਾ ਆਨੰਦ, ਧਿਆਨ ਦਿਓ, ਕਹਿੰਦੇ ਇੰਨਾ ਆਨੰਦ ਮੈਨੂੰ ਕਿਤੇ ਵੀ ਨਹੀਂ ਆਇਆ ਜਾ ਕੇ ਤਤ ਵਸਤੂ ਤੇ ਬਾਬੇ ਨਾਨਕ ਦੇ ਘਰ ਚ। ਸਾਰ ਤੇ ਇੱਥੇ ਆ। ਤੇ ਸਾਧ ਸੰਤ ਕਹਿੰਦੇ ਨੇ ਰਵਿੰਦਰ ਨਾਥ ਟੈਗੋਰ ਨੂੰ ਉਹ ਡਾਇਰੀ ਦਿੱਤੀ, ਤੁਸੀਂ ਕੁਛ ਲਿਖ ਜਾਓ। ਲਿਖਿਆ ਉਹਨੇ, ਪਤਾ ਕੀ ਜਾਣ ਲੱਗਿਆ, ਕਹਿੰਦੇ ਬੜਾ ਹੀ ਆਨੰਦ ਆਇਆ, ਮਜਬੂਰੀਆਂ ਨੇ ਜਾਣਾ ਪੈ ਰਿਹਾ। ਰਵਿੰਦਰ ਨਾਥ ਟੈਗੋਰ ਕਹਿੰਦਾ ਮੈਂ ਚੱਲਿਆ ਅੱਜ, ਪਰ ਮੇਰੀ ਰੂਹ ਇੱਥੇ ਹੀ ਰਹਿ ਚੱਲੀ। ਮੈਂ ਚੱਲਿਆ, ਮੇਰੀ ਰੂਹ ਇੱਥੇ ਹੀ ਰਹਿ ਗਈ, ਮੈਂ ਦਿਲ ਆਪਣਾ ਇੱਥੇ ਹੀ ਛੱਡ ਚੱਲਿਆ। ਮੈਂ ਅਰਦਾਸ ਵੀ ਇੱਥੇ 3 ਦਿਨ ਰਹਿ ਕੇ ਕੀਤੀ ਆ ਵੀ ਜੇ ਮੇਰਾ ਅਗਲਾ ਜਨਮ ਹੋਵੇ ਮੈਂ ਸਿੱਖ ਮਾਂ ਦੀ ਕੁੱਖੋਂ ਜਨਮ ਲੈ ਕੇ ਤੇਰੇ ਦਰ ਦੀ ਸੇਵਾ
ਕਰਾਂ।
ਮੈਂ ਵੀ ਸਿੱਖ ਬਣ ਕੇ ਆਵਾਂ, ਮੈਂ ਵੀ ਇੱਕ ਸਿੱਖ ਮਾਂ ਦੀ ਕੁੱਖੋਂ ਜਨਮ ਲੈ ਕੇ ਤੇਰੇ ਦਰ ਦਾ ਸੇਵਕ ਬਣਾ। ਗੁਰਮੁਖੋ ਐਸਾ ਦਰ ਹੈ ਦਰਬਾਰ ਸਾਹਿਬ। ਤੇ ਜਦੋਂ ਜਾਂਦੇ ਹੋ ਨਾ, 84 ਕਦਮ ਪੁੱਟ ਕੇ ਜਾਈਦਾ ਡਿਊਟੀ ਤੋਂ ਦਰਬਾਰ ਸਾਹਿਬ, 84 ਕਦਮ। ਉਹ 84 ਕਦਮ ਜਾਈਦਾ ਤੇ ਸਤਿਗੁਰ ਕਹਿੰਦੇ ਸ਼ਰਧਾ ਨਾਲ ਆ, 84 ਕੱਟੀ ਜਾਏਗੀ। ਆਖੋ
ਸਤਨਾਮ।
ਸਤਸੰਗ ਜੀ, ਉਹ ਰਜਨੀ ਗਈ ਪ੍ਰਸ਼ਾਦਾ ਲੈਣ, ਕੋੜੀ ਸੀ ਜਿਹੜਾ ਉਹ ਇਦਾਂ ਵੇਖਦਾ ਹੈ, ਕਾਲੇ ਕਾਂ ਜਾਂਦੇ ਨੇ ਰੰਗ ਚਿੱਟਾ ਹੋ ਜਾਂਦਾ ਉਹਨਾਂ ਦਾ, ਐਸੀ ਖੇਡ ਵਰਤੀ, ਇੱਕ ਅਲੌਕਿਕ ਨਜ਼ਾਰਾ ਤੱਕਿਆ। ਉਹ ਕੋੜੀ ਕਹਿੰਦੇ ਨੇ ਰਿੜਦਾ ਰਿੜਦਾ ਚੱਲਿਆ ਗਿਆ ਨੇੜੇ। ਧਿਆਨ ਦਿਓ ਗੁਰਮੁਖੋ, ਉਹ ਕੋੜੀ ਰਿੜਦਾ, ਬਹਿ ਜਾਓ, ਮਾਤਾਵਾਂ ਨੂੰ ਬੇਨਤੀ ਥੀ ਜਿੱਥੇ ਖਲੋਤੀਆਂ ਚ ਬਹਿ ਜਾਓ, ਜਰਾ ਇਕਾਗਰਤਾ ਬਣਾਓ, ਸਿਰਫ 2 ਮਿੰਟ ਧਿਆਨ ਦੇਣਾ। ਉਹ ਕੋੜੀ ਰਿੜਦਾ ਰਿੜਦਾ ਪਾਣੀ ਦੇ ਨੇੜੇ ਚੱਲਿਆ ਗਿਆ, ਇੱਕ ਟਾਹਣੀ ਨੂੰ ਹੱਥ ਪਾ ਕੇ ਉਹਨੇ ਵਿੱਚ ਮਾਰਿਆ ਚੁੱਭਾ। ਜਦੋਂ ਉਹਨੇ ਸਰੋਵਰ ਵਿੱਚ ਉਸ ਛੱਪੜੀ ਸਮਝ ਕੇ ਇਸ਼ਨਾਨ ਕੀਤਾ, ਬਸ ਉਹ ਸਰੀਰ ਲੋਹੇ ਵਰਗਾ ਸਰੀਰ ਤੇ ਕਹਿੰਦੇ ਸੋਨੇ ਵਰਗਾ ਕੰਚਨ ਵਰਗਾ ਹੋ ਗਿਆ।
ਸਤਿ ਸ੍ਰੀ ਅਕਾਲ।
ਇੱਕ ਪਤੀ ਵਰਤਾ ਇਸਤਰੀ ਨੇ ਉਸ ਤੀਰਥ ਨੂੰ ਪ੍ਰਗਟ ਕੀਤਾ। ਪਤਾ ਤੇ ਮਹਾਰਾਜ ਨੂੰ ਪਹਿਲਾਂ ਹੀ ਸੀ, ਗੁਰੂ ਅਮਰਦਾਸ ਸਾਹਿਬ ਨੇ ਬਚਨ ਪਹਿਲਾਂ ਕੀਤੇ ਸੀ, ਗੁਰੂ ਨਾਨਕ ਸਾਹਿਬ ਦੇ ਚਰਨ ਪਏ ਸੀ, ਪਤਾ ਸੀ। ਪਰ ਉਹ ਖੇਡ ਇੱਕ ਐਸੀ ਵਰਤੀ, ਜਦੋਂ ਬੀਬੀ ਆਈ ਤੇ ਉਸੇ ਟੋਕਰੀ ਨੂੰ ਮੂਧੀ ਮਾਰ ਕੇ ਉੱਤੇ ਬੈਠਾ ਉਹਦਾ ਪਤੀ ਰਜਨੀ। ਕਹਿੰਦੀ ਤੂੰ ਕੌਣ ਹੈ? ਕਹਿੰਦਾ ਮੈਂ ਤੇਰਾ ਪਤੀ, ਮੈਂ ਨਹੀਂ ਮੰਨਦੀ, ਉਹ ਤੇ ਕੋੜੀ ਹੈ। ਨਹੀਂ ਰਜਨੀ, ਮੈਂ ਹੀ ਤੇਰਾ ਪਤੀ ਹੈ, ਆ ਵੇਖ ਮੈਂ ਇਹਦੇ ਵਿੱਚ ਇਸ਼ਨਾਨ ਕੀਤਾ, ਮੇਰਾ ਸਰੀਰ ਠੀਕ ਹੋ ਗਿਆ। ਹੱਥ ਤੇ ਕੋੜ ਸੀ ਉਹਦੇ ਵਿੱਚ ਪਾਇਆ, ਹੱਥ ਤੇ ਠੀਕ ਹੋ ਗਿਆ। ਰਜਨੀ ਨੂੰ ਸੱਚ ਨਾ ਆਵੇ। ਫਿਰ ਜ਼ਿਮੀਂਦਾਰ ਨੇੜੇ ਕੰਮ ਕਰਦੇ ਸੀ, ਕਹਿੰਦੇ ਸਤਿਗੁਰਾਂ ਦੇ ਚਰਨਾਂ 'ਚ ਚੱਲੋ ਉਹ ਦੱਸਣ। ਫਿਰ ਮਰ ਦੇ ਚਰਨਾਂ 'ਚ ਗਏ ਤੇ ਸਤਿਗੁਰਾਂ ਨੇ ਆਪ ਆ ਕੇ ਵੇਖਿਆ, ਉਹ ਕਹਿੰਦੇ ਭਾਈ ਇੱਥੇ ਬੜਾ ਵੱਡਾ ਤੀਰਥ ਪ੍ਰਗਟ ਹੋਣਾ, ਇਹ ਅੰਮ੍ਰਿਤ ਦਾ ਕੁੰਡ, ਇਹਨੂੰ ਛੱਪੜ ਨਾ ਸਮਝੋ। ਇਹ ਕੁੰਡ ਹੈ ਅੰਮ੍ਰਿਤ ਦਾ, ਇਹ ਤਾਂ ਨਹੀਂ ਛੱਪੜੀ ਦਾ ਪਾਣੀ। ਕੁੰਡ ਹੈ ਅੰਮ੍ਰਿਤ ਦਾ, ਸੰਤ ਨਹੀਂ ਛੱਪੜੀ ਦਾ ਪਾਣੀ। Thank you. ਦਾ ਪਾਣੀ ਨਹੀਂ ਇਹ ਅੰਮ੍ਰਿਤ ਦਾ ਕੁੰਡ ਇੱਕ ਕੋੜੀ ਕੀ ਇੱਥੇ ਲੱਖਾਂ ਕੋੜੀ ਠੀਕ ਹੋ ਜਾਇਆ ਕਰਨਗੇ ਇੱਕ ਕੋੜੀ ਦੀ ਸਾਖੀ ਤੇ ਇਤਿਹਾਸ ਅਸੀਂ ਸੁਣਨੇ ਆ ਉਹ ਗੁਰਮੁਖੋ ਪਤਾ ਹੀ ਨਹੀਂ ਕਿੰਨੇ ਕੁ ਮਨ ਦੇ ਕੋੜੇ ਗੁਰੂ ਰਾਮਦਾਸ ਸਾਹਿਬ ਦੇ ਦਰ ਤੇ ਠੀਕ ਹੋਏ ਨੇ ਹੋ ਰਹੇ ਨੇ ਤੇ ਹੁੰਦੇ ਰਹਿਣਗੇ ਮਨ ਦੇ ਕੋੜੇ ਮਨ ਦਾ ਕੋੜ ਸਤਿਗੁਰਾਂ ਨੇ ਦੂਰ ਕਰਨਾ ਸੋ ਆਓ ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਪਟਨਾ ਸਾਹਿਬ ਵਾਲਿਆਂ ਦਾ ਅਸਥਾਨ ਹੈ ਜਿੱਥੇ ਕੱਲ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਸੋ ਸੰਗਤ ਨੇ ਵੱਧ ਚੜ ਕੇ ਪਹੁੰਚ ਕੇ ਲਾਹਾ ਪ੍ਰਾਪਤ ਕਰਨਾ ਨਗੂਰੇਪਨ ਦੀ ਜੂਠ ਲਾ ਕੇ ਗੁਰੂ ਵਾਲੇ ਬੰਦ ਦਾ ਮਾਨ ਪ੍ਰਾਪਤ ਕਰੋ ਧੰਨ ਸਤਿਗੁਰਾਂ ਦੇ ਚਰਨਾਂ ਨਾਲ ਜੁੜੀਏ ਬਾਣੀ ਔਰ ਬਾਣੇ ਦੇ ਧਾਰਨੀ ਹੋਈਏ ਸੋ ਸਾਧ ਸੰਗਤ ਇਸੇ ਵਾਸਤੇ ਆ ਜੀਵਨ ਮਿਲਿਆ ਮਨੁੱਖਾ ਸਰੀਰ ਸਫਲ ਕਰੀਏ ਸੋ ਇਸ ਦੇਹੀ ਕੋ ਸਿਮਰਹਿ ਦੇਵ ਸੋ ਦੇਹੀ ਭਜ ਹਰ ਕੀ ਸੇਵ ਇਸ ਦੇਹੀ ਨੂੰ 33 ਕਰੋੜ ਦੇਵੀ ਦੇਵਤੇ ਤਰਸਦੇ ਨੇ ਪਰ ਉਹਨਾਂ ਦੇਹਾਂ ਨੂੰ ਨਹੀਂ ਜਿਹੜੇ ਰੋਜ਼ ਰੱਜਦੇ ਨੇ ਉਹਨਾਂ ਸਰੀਰਾਂ ਨੂੰ ਜਿਹੜੇ ਗੁਰੂ ਕੀ ਸੇਵਾ ਵਿੱਚ ਲੱਗੇ ਹੋਏ ਨੇ ਸੋ ਇਹ ਠੀਕ ਹੋ ਗਿਆ ਕੰਮ ਮੈਂ ਆਪ ਚਾਹੁੰਦਾ ਸਾਂ ਵੀ ਮੈਂ ਆ ਧਾਰਨਾ ਪੜ੍ਹਾਂ ਪਰ ਮੈਂ ਫਿਰ ਸੋਚਿਆ ਕਹਿਣਗੇ ਬਾਬੇ ਵਿਹਲੇ ਨੇ ਲੱਗੇ ਹੀ ਰਹਿੰਦੇ ਨੇ ਰਾਤ ਸਾਰੀ ਵੀ ਸਾਡੇ ਬਾਰੇ ਸੋਚਦੇ ਹੀ ਨਹੀਂ ਹੁਣ ਸੰਗਤ ਚੋਂ ਕਹਿਤਾ ਹੁਣ ਮੈਨੂੰ ਮੌਜਾਂ ਲੱਗੀਆਂ ਪੜ੍ਹਨਾ ਸੌਖਾ ਹੋ ਗਿਆ ਕੰਮ ਵਾਹ ਵਾਹ ਧਿਆਨ ਦਿਓ ਜਦੋਂ ਸੰਗਤ ਕਹਿ ਦੇਵੇ ਫਿਰ ਸੌਖਾ ਹੋ ਜਾਂਦਾ ਉਦਾਂ ਫਿਰ ਮੈਨੂੰ ਇਹ ਘੜੀ ਵੱਲ ਵੀ ਵੇਖੀ ਤਾਂ ਘੜੀ ਵਾਰ ਵਾਰ ਕਹਿੰਦੀ ਬਸ ਕਰੋ ਹੁਣ ਟਾਈਮ ਬਹੁਤ ਹੋ ਗਿਆ ਸੰਗਤ ਵੱਲ ਵੀ ਮੈਂ ਵੇਖ ਰਿਹਾ ਮੈਨੂੰ ਫਿਕਰ ਹੁੰਦਾ ਪਰ ਕਰੀਏ ਕਿ ਸੰਗਤ ਲੇਟ ਆ ਜਾਂਦੀ ਬਹੁਤ ਲੇਟ ਹੋ ਜਾਂਦੀ ਮੈਂ ਵੀ ਪਿੱਛੇ ਸਮਾਗਮ ਕਰਕੇ ਲੇਟ ਹੋ ਗਿਆ ਬੜਾ ਕੋਸ਼ਿਸ਼ ਤੇ ਕਰੀ ਦੀ ਹੈ ਸਮੇਂ ਨਾਲ ਆਈਏ ਦਿਨ ਦਾ ਦੀਵਾਨ ਸੀ ਅੱਜ ਉੱਥੇ ਵੀ ਬਹੁਤ ਲੇਟ ਪਹੁੰਚਿਆ ਗਿਆ ਸੋ ਆਓ ਆ ਧਾਰਨਾ ਲਾਸਟ ਨਾਲ ਦੀ ਨਾਲ ਫਿਰ ਸਮਾਪਤੀ ਹੋ ਜਾਣੀ ਹੈ ਸਾਰੇ ਗੱਜ ਕੇ ਬੋਲਿਓ ਭਾਈ ਕੋਈ ਰਸਨਾ ਵਾਂਝੀ ਨਾ ਰਵੇ ਅਮਰ ਛਕਣ ਵਾਸਤੇ ਮਨ ਬਣਾ ਲਓ ਧਾਰਨਾ ਤੇ ਰੋਜ਼ ਪੜਾ ਲਿਆ ਕਰੋ ਤਾਂ ਵੀ ਕੋਈ ਗੱਲ ਨਹੀਂ ਬਸ ਗੁਰੂ ਵਾਲੇ ਬਣੋ